निजपुर में गुर पुरख अगाध।
अपने निजपुर अपनी नगरी यानी कि श्री गोविंदवाल साहब विखे अगाध सतगुरु धन श्री गुरु अमरदास साहब जी ने
बरजी आदरु व्याधयो पाद।
तीन प्रकार दे ताप हुंदे ने, आदि व्याधि ते उपाधि। तिने ही वरज दिते ने सतगुरां ने। आदि कोई शरीर नूं बीमारी लगनी, रोग लगना, व्याधि जो किसे प्रकार दियां इह भैड़ियां प्रकिरतियां विच जो भैड़ियां रूहां फिरदियां हन, और उपाधि कहिंदे आ लड़ाई झगड़े दी बिरती। तिने ही वरज दिते गुरु अमरदास साहब ने। अपने नगर विच इन्हां तिन्नां दी एंट्री बैन कर दित्ती है, ना आदि, ना व्याधि, ना उपाधि। हां जी,
तब तब अकबर दिल्ली ते आवा।
उधर बादशाह अकबर ए दिल्ली तो इधर पंजाब वल आया, क्योंकि लाहौर जा रहा सी ते लाहौर जाण वास्ते रस्ता यही सी। गोविंदवाल साहब तो होके लंघना पैंदा सी।
सलता उतर सिवर निज पावा।
ब्यास दरिया पार करके बादशाह अकबर ने अपना डेरा कीता है।
लवपुर को गमनत तह रहे हो।
लाहौर जा रहा सी, लाहौर जांदे ने इस जगह ते पड़ा कीता है।
निकट होए गुर के सिख कहे हो।
ते बादशाह अकबर दे नाल एक गुरु का सिख सी, जिन्हें बादशाह नूं प्रेरिया सी ना, जदों चितौड़ दा किला फतेह करना सी, भी तू गुरु साहब अगे अरदास कर। वह सिख बादशाह अकबर दे नाल ही किते नौकरी करदा सी। वह बादशाह अकबर नूं आके मिलिया।
हजरत सो सतगुर इस पुर में।
कहण लगे, हे हजरत, हे आलम पना बादशाह, यह जड़ा नगर है जिथे नगर दी जू विच तू उतरिया है, ये जड़ा सामने नगर दिस रहा है,
जिनको बचन आप को फुर है,
ये नगर है श्री गोविंदवाल साहब, ये उना सतगुरां दा नगर है जिन्हां दे बचन तेरे नाल सहाई होए, जिन्हां दे बचना दी कला दे नाल तू जित्या है।
सुन अकबर ने हृदय बिचारी।
ते ओही ने जिन्हां ने बचन कीता सी कि चितौड़ दा किला फतेह होवेगा, बादशाह अकबर जितेगा। गुरु अमरदास साहब दे बचना नाल तू चितौड़ दा किला जितया, ये उन्हां दा नगर है, वह इस नगर विच विराजमान ने। जदों बादशाह अकबर ने सतगुरु जी दे बाबत सुनिया,
गढ़ चितौड़ की बात चितारी,
इने चितौड़गढ़ दे किले दी गल चेते कीती। बड़ा लम्मा अरसा उत्थे घेरा पा के बैठा रहा। सतगुरु जी ने दया कीती तां इहदी उत्थे जित होई सी। तो इहने उस पुराणी गल नूं चेते कीता, याद कीता।
धर प्रतीत दर्शन को चाहियो।
मन विच सतगुरां दे चरणां ते प्रतीत रखी। प्रतीत कहिंदे ने भरोसे नूं। गुरु साहब दे चरणां दी प्रतीत ते भरोसा रख के सतगुरु जी दे दर्शनां दी कांखा कीती।
उत्तम लीन उपायन पाहियो।
बादशाह अकबर ने कुछ पिटावां लईआं कि सतगुरु जी दे दर्शन करने हन, कुछ पिटावा महाराज जी वास्ते लईआं।
सुध दै बेहित पठियो मुसाहिब।
अपने आउण दी खबर पहलां मुसाहिब नूं दे के भेजिया भी जाके सतगुरां दे दरबार च मेरे आमद बारे दसो। हां जी,
तीर बाप का बैठे साहिब।
सतगुरु जी उस वेले बौली साहब जिथे महाराज जी दे चरण पए हन नाल दरबार है, उथे सतगुरु जी सजे बैठे सी। बाहर दीवान खुले पंडाल चलाया होया सी। अगे ज्यादा तौर ते सतगुरु जी चुबारा साहब ही हुंदे सन। अज देव ने ती सतगुरु जी ने बौली साहब दे कोल ही अपना डेरा कीता होया। बौली साहब दे नाल ही महाराज जी ने दीवान सजाया होया।
बल्लू बोलियो बंदत हाथ।
भाई बल्लू जी जो सतगुरां दे बड़े प्यारे निकटवर्ती सिख ने, उन्हां ने हाथ जोड़ के सतगुरु जी नूं बेनती कीती।
पातशाह एहो दिल्ली नाथ।
कहण लगे, महाराज जी दिल्ली नाथ यानी कि बादशाह अकबर
दर्शन को आवत तर पाओ
भावना रख के मन विच तुहाडे दर्शना नु आ रहा है उन्हें अपना ये मुसाहिब भेजिया आप जी नु खबर देन वास्ते। महाराज बादशाह अकबर हिंदुस्तान दा बादशाह है ओ आप जी दे दर्शन करन वास्ते आ रहा है।
चाहिए पामडे इसे अगवाऊ
महाराज सच्चे पातशाह जी ने लीला वरताई परख करनी सी भी बादशाह बादशाह बन के आ रहा है के सेवक बन के आ रहा है दास बन के आ रहा है। तो लागे सेवक कहन लगे महाराज जी भी बादशाह आउंदा है आपा पाएदान ना बिछा दिए बादशाह दी आमद ते पावड़े कहंदे ने पाएदान भी बादशाह ने आउणा चलो ओदा सन्मान करिए गुरु घर विच आ रहा है गुरु की संगत च आ रहा है। ते महाराज जी पाएदान बिछा दईए जे आग्या होवे
इम कह आयस ले उत लायव
महाराज जी बोले नहीं बस इशारा ही कीता तो सेवादारा ने जेड़े वधिया पावड़े सन यानी कि पाएदान सन ओ पाएदान अगे बिछाए
रुचिर पटंबर बहु मंगवायव
महाराज जी दे दवान च जिथे संगत वास्ते बड़े सोहने गलीचे बिछदे सी क्योंकि पातशाह तां सुभावक ही बैठे सन पर जदों पता लगा बादशाह ने आउणा है संगत ने आउणा है ता फिर बड़े सोहने गलीचे जेड़े संगत लई अगे दवान वड्डे च सजदे सन ओ सोहने गिलम गलीचे बिछा दिते गए।
चलियो सिवर ते अकबर शाहू
उधरों बादशाह अकबर अपने सिवर तो अपने डेरे तो चल पिया
असवारी तज आदिक बाहू
ओने मन च विनम्र भाव धारिया ओने अपनी सवारी छड्डी पैदल चल के आया डेरे तो अपनी पालकी विच जा घोड़े ते जा रथ दे उत्ते नहीं पैदल चल के आया सतगुरु जी दे दर्शन करन लई
तहते करे पामडे पावन
हुण जदों महाराज जी दे दरबार दे थोड़ा जा दूरी तक अगे गलीचे बिछे होए सी पाएदान बिछे होए सी बादशाह अकबर ने वेखे भी पाएदान बिछे होए ने महाराज जी ने ता परख ही करनी सी ता ही लीला वरताई नहीं ता सतगुरां वास्ते ता सारे ही समान ने भावे बादशाह होवे ते भावे कोई गरीबड़ा होवे गुरुदेव दी दृष्टि विच ता सारे एक समान ने परख करनी सी भी दास बन के आ रहा के बादशाह बन के आ रहा फिर अगो ओदा ही दर्शन देने सी ना जे दास बन के आया ते ओदा दर्शन होणगे जे बादशाह बन के आया ते ओदा होणगे इथे ता जैसा जिहो जिहा कोई वेखेगा ओहो जिहा ही अगो नजर आउणा ना इह खेड है सतगुरां दे घर दी। कहते जदों बादशाह अकबर ने वेख्या भी पाएदान बिछे हुए ने
मृदुल पटंबर हित सुख पावन
बड़े सोहने कोमल पाएदान सुख देन वाले बिछे हन
शुभ मत शाह बिलोकन करियो
बादशाह दी अकल काम करदी सी बुद्धि काम करदी सी ओने जदों वेख्या
ऊपर पावन तिसके धरियो
ओने पाएदाना ते पैर नहीं धरे पाएदान आख्या जी ए चका के पासे कर दियो मैं सत गुरां दा सेवक बन के आया बादशाह बन के नहीं आया ओ पाएदान कहंदे उस वेले बादशाह ने पासे करवा दते
निज करते उठाए निरवाए
हुण जेड़े उत्थे नाल ओदे अहलकार सानू कहंदे नहीं बादशाह सलामत ते तुहाडे लई बिछे ने जदों ना मन्ने ते बादशाह ने आप ही अपने हत्थी पाएदान कठे करने शुरू कर दते आख्या मैं इत्थे साहब दा दास बन के आया इन्हां दे घरों मैनू बख्शिशां मिलियां चितौड़ दा किला इन्हां दी किरपा नाल फतेह होया ते मैं इस घर विच पाएदाना ते सवारियां ते चढ़ के थोड़ी आउणा मैनू तां सिर भरने चल के आउणा चाहीदा इन्हां दे चरणां च इन्हां दा शुक्र गुजार करन लई। कहिंदे अपने हत्थी पाएदान कठे कीते बादशाह ने और पाएदान कठे करके एक पासे कर दते
गमनेओ पगन नम्रता तारे
पैरां च थोड़ा ला के नंगे पैरी बड़ी विनम्रता नाल हलीमी नाल बादशाह अकबर चल के गया
श्री गुरु के समीप चल आयव
धन श्री गुरु अमरदास साहब सच्चे पातशाह जी दे दरबार च चल के आ गया
अंग विभूखन संग सुहायव
हुण बादशाह ने शरीर ते गहने पाए हुए ने आभूषण पहने हुए हन ਸੀਸ ਉੱਤੇ ਬੜੀ ਸੁੰਦਰ ਜਗ੍ਹਾ ਕਲਗੀ ਲਾਈ ਹੋਈ ਹੈ। ਡੌਲਿਆਂ ਦੇ ਨਾਲ ਅੰਗਦ ਬਹੂਟੇ ਬੱਧੇ ਹੋਏ ਹਨ। ਲੱਖ ਦੇ ਨਾਲ ਤੜਾਗੀ ਵਧੀ ਹੋਈ ਹੈ। ਗਲ ਵਿੱਚ ਹਾਰ ਪਾਏ ਹੋਏ ਨੇ।
ਜਾਤ ਰੂਪ ਕੇ ਜਰਤੀ ਕਰੇ,
ਕਹਿੰਦੇ ਇੰਨੇ ਕੀਮਤੀ ਗਹਿਣੇ ਨੇ ਕਿ ਉਹਨਾਂ ਗਹਿਣਿਆਂ ਵਿੱਚ ਬੜੇ ਕੀਮਤੀ ਜੜਾਊ ਜੜੇ ਹੋਏ, ਜਿਨ੍ਹਾਂ ਦੀ ਬੜੀ ਕੀਮਤ ਜਾਤ ਵਾਲੇ, ਯਾਨੀ ਕੀਮਤੀ ਜਾਤ ਵਾਲੇ, ਵਧੀਆ ਜਾਤੀ ਦੇ ਜਿਹੜੇ ਹੀਰੇ ਮੋਤੀ ਹੁੰਦੇ ਨੇ ਉਹ ਲੱਗੇ ਹੋਏ ਨੇ।
ਜ਼ਾਹਰ ਜੋਤ ਜਵਾਹਰ ਜਰੇ,
ਕਹਿੰਦੇ ਜਿਨ੍ਹਾਂ ਦੀ ਜੋਤ ਬੜੀ ਜਗਮਗ ਜਗਮਗ ਕਰਦੀ ਹੈ, ਪਾਏ ਹੋਏ ਉਹ ਗਹਿਣੇ ਚਮਕਦੇ ਹਨ।
ਦਮਕਹਿ ਹੀਰਾ ਅਰਗਨ ਮੋਤੀ,
ਉਹ ਹੀਰੇ ਚਮਕਦੇ ਨੇ, ਮੋਤੀ ਚਮਕਦੇ ਹਨ।
ਬਹੁਮੁੱਲੇ ਸ਼ੋਭਾ ਬੜ ਹੋਤੀ,
ਬਹੁਮੁੱਲੇ ਗਹਿਣੇ ਹਨ ਜਿਨ੍ਹਾਂ ਦੀ ਬੜੀ ਸ਼ੋਭਾ ਪ੍ਰਗਟ ਹੋ ਰਹੀ ਹੈ।
ਸੁੰਦਰ ਸੂਖਮ ਬਸਤਰ ਸੁਹਾਵਤ,
ਫਿਰ ਬਾਦਸ਼ਾਹ ਨੇ ਕੱਪੜੇ ਬੜੇ ਸੋਹਣੇ ਪਹਿਨੇ, ਬਰੀਕ ਧਾਗੇ ਦੇ ਬਣੇ ਕੱਪੜੇ ਨੇ। ਬਰੀਕ ਧਾਗੇ ਦਾ ਕੱਪੜਾ ਬੜੀ ਮਿਹਨਤ ਨਾਲ ਬਣਦਾ ਸੀ ਤੇ ਅਕਸਰ ਉਹ ਬਾਦਸ਼ਾਹ ਲੋਕ ਹੀ ਪਹਿਨਿਆ ਕਰਦੇ, ਅਮੀਰ ਲੋਕ ਹੀ ਪਹਿਨਿਆ ਕਰਦੇ, ਬਹੁਤ ਕੀਮਤੀ ਵਸਤਰ ਹੁੰਦਾ ਸੀ। ਤੋ ਬਰੀਕ ਧਾਗੇ ਦਾ ਬਣਿਆ ਸੂਖਮ ਕੱਪੜਾ ਹੈ ਜਿਹੜਾ ਬਾਦਸ਼ਾਹ ਨੇ ਪਹਿਨਿਆ ਹੋਇਆ ਹੈ।
ਹੋਤ ਸਤੂ ਮਾਨ ਚਲ ਆਵਤ,
ਬੜੀ ਸੋਭਾ ਹੈ ਉਹਦੀ। ਬਾਦਸ਼ਾਹ ਅਕਬਰ ਦੇ ਅਹਿਲਕਾਰ, ਉਹਦੇ ਰਤਨ ਵਜ਼ੀਰ ਉਹਦੇ ਨਾਲ ਚੱਲ ਕੇ ਆ ਰਹੇ ਨੇ।
ਲੱਖ ਹੋ ਸੀਸ ਨੰਬਰ ਜਿਸ ਆਗੇ,
ਇਹੋ ਜਿਹਾ ਬਾਦਸ਼ਾਹ, ਬੜਾ ਪ੍ਰਤਾਪ ਸੀ ਅਕਬਰ ਬਾਦਸ਼ਾਹ ਦਾ, ਹਿੰਦੁਸਤਾਨ ਦਾ ਬੜਾ ਪ੍ਰਸਿੱਧ ਬਾਦਸ਼ਾਹ ਹੈ। ਮੁਸਲਮਾਨ ਤਾਂ ਇਹਦੇ ਤੋਂ ਖੁਸ਼ ਸੀ, ਬਹੁਤ ਸਾਰੇ ਹਿੰਦੂ ਰਾਜੇ ਵੀ ਇਹਨੇ ਆਪਣੇ ਅਧੀਨ ਕੀਤੇ, ਉਹ ਵੀ ਬੜੇ ਖੁਸ਼ ਸੀ ਇਹਦੇ ਤੋਂ। ਜਦੋਂ ਬਾਦਸ਼ਾਹ ਅਕਬਰ ਚੱਲ ਕੇ ਆਇਆ, ਇਹੋ ਜਿਹਾ ਬਾਦਸ਼ਾਹ ਜਿਹਦੇ ਅੱਗੇ ਲੱਖਾਂ ਲੋਕ ਆਪਣਾ ਸਿਰ ਝੁਕਾਉਂਦੇ ਸਨ,
ਮਹਾਪ੍ਰਤਾਪਵੰਤ ਦੁੱਤ ਜਾਗੇ,
ਜਿਹੜਾ ਬੜਾ ਪ੍ਰਤਾਪੀ ਬੜੇ ਪ੍ਰਕਾਸ਼ ਵਾਲਾ ਰਾਜਾ ਸੀ ਅਕਬਰ,
ਕੰਚਨ ਛਰੀਦਾਰ ਅਗਵਾਊ,
ਜਿਹਦੇ ਅੱਗੇ ਸੋਨੇ ਦੀਆਂ ਚੋਭਾਂ ਲੈ ਕੇ ਅੱਗੇ ਬੰਦੇ ਟੁਰਦੇ ਹਨ,
ਹੱਥ ਬੈਤ ਧਾਰੀ ਸਮੁਦਾਊ,
ਤੇ ਹੱਥ ਦੇ ਵਿੱਚ ਇਹਨੇ ਵੀ ਇੱਕ ਬੜੀ ਕੀਮਤੀ ਬੈਂਤ ਦੀ ਸੋਟੀ ਜੀ ਫੜੀ ਹੋਈ ਹੈ।
ਵਸਤ੍ਰ ਵਿਭੂਖਣ ਸੁੰਦਰ ਜਿਨਕੇ,
ਜਿਹੜੇ ਇਹਦੇ ਨਾਲ ਲੋਕ ਖੜੇ ਨੇ ਉਹਨਾਂ ਨੇ ਵੀ ਬੜੇ ਸੋਹਣੇ ਵਸਤਰ ਗਹਿਣੇ, ਇਹਦੇ ਵਜ਼ੀਰ ਵੀ ਕਹਿੰਦੇ ਕਿਤੇ ਘੱਟ ਲੱਗਦੇ ਨੇ, ਉਹਨਾਂ ਵਜ਼ੀਰਾਂ ਅਹਿਲਕਾਰਾਂ ਨੇ ਵੀ ਬੜੇ ਕੀਮਤੀ ਵਸਤਰ ਗਹਿਣੇ ਪਾਏ ਹੋਏ ਨੇ।
ਚਾਹੁੰਦੇ ਛਟੋਲ ਚਲਤ ਸੰਗ ਤਿਨਕੇ,
ਔਰ ਬਾਦਸ਼ਾਹ ਦੇ ਆਲੇ ਦੁਆਲੇ ਟੋਲੀਆਂ ਬੰਨ ਬੰਨ ਕੇ ਟੁਰੇ ਆ ਰਹੇ ਨੇ ਵਜ਼ੀਰ ਅਫਸਰ ਅਹਿਲਕਾਰ।
ਦਰਸ਼ਨ ਕਰਤ ਨੰਮਰ ਹੋਏ ਬੈਠੇ,
ਜਿਸ ਬਾਦਸ਼ਾਹ ਅੱਗੇ ਲੱਖਾਂ ਲੋਕ ਨਿਵਦੇ ਨੇ ਉਹ ਬਾਦਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਅੱਗੇ ਦੂਰੋਂ ਹੀ ਸੀਸ ਝੁਕਾਉਂਦਾ ਆ ਰਿਹਾ, ਚੁੱਕ ਚੁੱਕ ਕੇ ਸਲਾਮਾ ਕਰਦਾ ਆ ਰਿਹਾ ਮਹਾਰਾਜ ਜੀ ਦੇ ਦਰਬਾਰ ਵਿੱਚ।
ਅਦਬ ਕਰੇ ਕਰ ਪਾਦ ਇਕੈਠੇ,
ਔਰ ਬੜੇ ਅਦਬ ਨਾਲ ਸਤਕਾਰ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪ੍ਰਣਾਮ ਕੀਤੀ।
ਕੁਸਲ ਪ੍ਰਸ਼ਨ ਕਰੇ ਆਪਸ ਬਿਖੈ,
ਮਹਾਰਾਜ ਜੀ ਦੇ ਚਰਨਾਂ ਵਿੱਚ ਬਾਦਸ਼ਾਹ ਬੈਠ ਗਿਆ, ਜਿੱਥੇ ਬਾਕੀ ਸੰਗਤ ਬੈਠੀ, ਵਿੱਚੇ ਅਹਿਲਕਾਰ ਅਫਸਰ ਸਭ ਬੈਠ ਗਏ। ਕੁਸ਼ਲ ਪ੍ਰਸੰਨਤਾ ਸਤਿਗੁਰੂ ਜੀ ਨੇ ਪੁੱਛੀ,
ਪ੍ਰੇਮ ਕਰੇ ਗੁਰ ਦਰਸ਼ਨ ਪਿਖੈ,
ਔਰ ਬੜੇ ਭਾਰੀ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ, ਭਾਰੀ ਪ੍ਰੇਮ ਨਾਲ ਦੀਦਾਰ ਕਰ ਰਹੇ ਨੇ।
ਨਹੀਂ ਦੇਗ ਤੇ ਅਚਿਓ ਅਹਾਰਾ,
ਹੁਣ ਮਰਿਆਦਾ ਇਹ ਸੀ ਕਿ ਸਤਿਗੁਰਾਂ ਦੇ ਦਰਬਾਰ ਵਿੱਚ ਮਹਾਰਾਜ ਜੀ ਦੀ ਸੰਗਤ ਚੋ ਆਉਂਦਾ ਸੀ ਜਿਹੜਾ ਪੰਗਤ ਚ ਪ੍ਰਸ਼ਾਦਾ ਛਕਦਾ ਸੀ, ਪਰ ਬਾਦਸ਼ਾਹ ਨੇ ਤਾਂ ਛਕਿਆ ਨੀ, ਇਹ ਤਾਂ ਸਿੱਧਾ, ਕਿਉਂਕਿ ਬਾਹਰ ਦੀਵਾਨ ਸਜੇ ਅਚਨਚੇਤ ਆ ਗਿਆ ਨਾ, ਤੇ ਪੰਗਤ ਵਿੱਚ ਪ੍ਰਸ਼ਾਦਾ ਇਹਨੇ ਨਹੀਂ ਸੀ ਛਕਿਆ।
ਇਹੀ ਨੇਮ ਗੁਰ ਹਿਰਦੇ ਚਿਤਾਰਾ,
ਮਹਾਰਾਜ ਜੀ ਨੇ ਫੁਰਨਾ ਹੀ ਕੀਤਾ, ਬਸ ਇਹਨਾਂ ਸੋਚਿਆ ਹੀ ਵੀ ਬਾਦਸ਼ਾਹ ਪੰਗਤ ਚ ਨਹੀਂ ਗਿਆ ਜਾਪਦਾ, ਸਤਿਗੁਰੂ ਜੀ ਨੇ ਬਸ ਇਹਨਾਂ ਹੀ ਸੋਚਿਆ, ਫੁਰਨਾ ਹੀ ਕੀਤਾ ਕਿ ਬਾਦਸ਼ਾਹ ਪੰਗਤ ਵਿੱਚ ਨਹੀਂ ਗਿਆ, ਇਹਨੇ ਪ੍ਰਸ਼ਾਦਾ ਨਹੀਂ ਛਕਿਆ ਪੰਗਤ ਵਿੱਚ।
ਤੂਰਨ ਅਕਬਰ ਕੋ ਮਨ ਪ੍ਰੇਰਾ,
ਇੱਧਰ ਸਤਿਗੁਰਾਂ ਨੇ ਫੁਰਨਾ ਕੀਤਾ, ਉੱਧਰ ਅਕਬਰ ਦੇ ਮਨ ਨੂੰ ਪ੍ਰੇਰਨਾ ਦੇ ਦਿੱਤੀ ਸਤਿਗੁਰਾਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰਾਂ ਦੇ ਅੰਦਰ ਸੰਕਲਪ ਹੀ ਉੱਠਿਆ, ਕਿਉਂਕਿ ਨਿਯੰਤਾ ਸਤਿਗੁਰੂ ਜੀ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰਾਂ ਤੋਂ ਬਿਨਾਂ ਕੋਈ ਨਿਯੰਤਾ ਪ੍ਰੇਰਕ ਨਹੀਂ ਹੈ, ਸਤਿਗੁਰੂ ਜੀ ਪ੍ਰੇਰਦੇ ਨੇ ਸਭ ਨੂੰ। ਭਗਤ ਨਾਮਦੇਵ ਜੀ ਦੇ ਬਚਨ, ਨਈਆ ਤੇ ਬੈਰੇ ਕੰਨਾ, ਨਈਆ ਤੇ ਬੈਰੇ ਕੰਨਾ, ਨਈਆ ਕਹਿੰਦੇ ਨਿਯੰਤੇ ਨੂੰ, ਪ੍ਰੇਰਕ ਨੂੰ, कहते साहब जी तो बिना उन्हां दी प्रेरणा तो बाहर कोई भी नहीं है, जिन्हू जिवें प्रेरदे ने उदां ही चलदे ने। नचंती गोपी जन्ना नैया ते बैरे कन्ना, तर्क ना चा भरमिया चा। तो सतगुरु सच्चे पातशाह जी तो बिना केड़ा प्रेरक है, जिन्हू जिवें इधर फुरना ही होया भी इन्हें नेम नहीं पालिया, संगत च प्रशादा नहीं छकिया। ये महाराज जी ने इन्ना सोचा ही उधर अकबर दे अंदर संकल्प उठ पिया, उदे मन नू सतगुरु जी ने प्रेरणा कर दिती।
हाथ जोर बोले ओ तिस बेरा,
हाथ जोड़ के बादशाह अकबर बोलिया,
गुरु साहिब क्या खाना खाव हो।
कहन लगा महाराज जी तुसी भोजन केड़ा छकदे हुंदे जे, गल्लां बातां होर चलदी। एकदम मन च उहदे प्रेरणा कर दिती सतगुरां ने, हाथ जोड़ के कहिंदा महाराज जी तुसी भोजन केड़ा छकदे हुंदे हो,
किस मैं रुच चित ते उपजाव हो।
महाराज जी ऐसा केड़ा भोजन जेड़ा तुसी छकदे हो रुचि नाल सबकार करदे हो।
सतगुर कहियो सो चित रुच ऊणा,
महाराज सच्चे पातशाह कहंदे बादशाह साडे अंदर किसे भी प्रकार दे भोजन दी रुचि नहीं हुंदी भी असी आ खाना जा ओ खाना। स्वाद ता लोग तुहाडे वर्गे राजे बादशाह लैंदे हुंदे है भी आ मिले इस वेले आ मिले आ खाइए। महाराज जी कहंदे सानू कोई रुचि नहीं कुछ खाण दी।
होत ओ गरा लवन बिहूना,
ओ गरा आउंदा साडे वास्ते लून तो बिना अलूना। ओ भी तां छकदे आ भी ये शरीर पालना, क्योंकि इन्हें तो अन्न पानी दे आसरे चलना है ना। महाराज जी कहंदे सानू कोई स्वाद नहीं भी कोई वस्तु उचेची छकनी है भी आ बेले। पातशाह कहंदे अलूणा ओ घरा छकदे असी,
जिसको एक बार कर खावन।
और अलूणा ओ घरा भी असी अठी पैरी दिन विच इको वेरी छकदे हां।
अष्ट जाम लग होए त्रिपतावन,
और अठा पैरां तक मुड़ के त्रिपत रहिने अठी पैरी, यानी कि 24 घंटियां विच केवल इको वेरी अलूणा ओ घरा छकदे आ, मुड़ के फिर अठा पैरा बाद छकीदा है।
सुन सुल्तान बिस्मता पायव,
सुन के बादशाह अकबर बड़ा हैरान होया।
वृद्ध देहे न ओज रहायव,
कहन लगा सोचदा भी उम्र वडेरी है, इन्हां दी बिरध अवस्था विच तां ओदां ही खुराक वध चाहीदी है, बिना दी बिरध अवस्था बिरध शरीर है।
बाहर निबल ही करत आहारा,
जेड़ा ओगरा ता होला जिहा हुंदा उहनू ता जेड़ा कोई शरीर नू जिहनू बीमार होवे ओहदे लई लोड़ हुंदी, बली शरीर वास्ते ता बली खुराक चाहीदी है। ते जेड़ा ओगरा है ओह ता जेड़ा इन्ना वधिया भोजन नहीं है जेड़ा सतगुरु जी छकदे ने, इन्हां दे शरीर विच ता पाण भी बिरध अवस्था है, वध चाहीदा भोजन भी ओदां दा चाहीदा है।
क्रांतवंत तन शुभ त्योदारा,
अलूणा ओगरा छकण दे बावजूद भी बिरध अवस्था विच भी इन्हां दे चेहरे ते बड़ी भारी क्रांति ते जलाल है। कैसी कमाल दी खेड है, इन्हां दी अवस्था कैसी है।
कर जोरत कह मेहर करी जै,
हाथ जोड़ के बादशाह अकबर बोलिया, कहन लगा महाराज मेहर करो।
वही तवरक मुझको दी जह,
महाराज जेड़ा भोजन तुसी छक दे उहदे च थोड़ा जा प्रसाद अपना सीत मैनू भी छकण नू दे। महाराज जी ने फुरना ही कीता भी इन्हें पंगत दा नेम नहीं पालिया भी किते कल नू चला जे इथों, ते कोई ये ना आखे भी बादशाह ने पंगत च प्रशादा नहीं छकिया। नेवता साहब दाए सी ना पहले पंगत पाछे संगत भी, ये ता सीधा आ गया दरबार च। ते उधर महाराज जी ने मन भरे, आप ही कहंदा महाराज जेड़ा भोजन तुसी छकदे हो ना ओगरा ओहदे विचों जे तुहाडा ओगरा अज कोई बचिया पिया तां उह मैनू दे दिओ छकण वास्ते। हां जी
तुम खुदाए की जात सुजाने,
महाराज मैं तुहानू खुदा दी जात पछाणदा भी खुदा विच ते तुहाडे च कोई फर्क नहीं, तुसी जाहर खुदा हो।
फुर है सराप बर जथा बखाने,
तुसी जेड़ा वर जेड़ा बचन अपने मुखों कर दे ओ फुर जांदा है, जेड़ा बचन कहंदे ओ पूरा हो जांदा है। इस करके महाराज जी कृपा करो अपना सीत प्रसाद मैनू दियो।
दर्शन पाए पयो मैं धन,
तुहाडे दर्शन प्राप्त करके मैं धन हो गया, मेरा जीवन सकारथा हो गया, ਤੁਹਾਡੇ ਦਿਦਾਰ ਪਰਸਕੇ ਤੁਹਾਡੇ ਦਰਸ਼ਨ ਪਰਸਕੇ
ਦੇਹੋ ਤਵਰਕ ਹੋ ਪ੍ਰਸੰਨ
ਮਹਾਰਾਜ ਮੇਰੇ ਤੇ ਪ੍ਰਸੰਨ ਹੋ ਕੇ ਆਪਣਾ ਤਵਰਕ ਯਾਨੀ ਕਿ ਆਪਣਾ ਉਹ ਪ੍ਰਸ਼ਾਦ ਆਪ ਦੀ ਕਿਰਪਾ ਕਰਕੇ ਮੈਨੂੰ ਦਿਓ
ਬਿਨੈ ਸਭ ਪ੍ਰੇਮ ਜਾਚ ਨਾ ਜਾਨੀ
ਜਦੋਂ ਬਾਦਸ਼ਾਹ ਅਕਬਰ ਨੇ ਪ੍ਰੇਮ ਨਾਲ ਬੇਨਤੀ ਕੀਤੀ ਸਤਿਗੁਰੂ ਜੀ ਇਹ ਨਹੀਂ ਵੇਖਦੇ ਇਹ ਬਾਦਸ਼ਾਹ ਹੈ ਜਾਂ ਕੌਣ ਹੈ ਸਤਿਗੁਰੂ ਜੀ ਪ੍ਰੇਮ ਤੇ ਸ਼ਰਧਾ ਵੇਖਦੇ ਨੇ ਗੁਰਦੇਵ ਪ੍ਰੇਮ ਵੇਖਦੇ ਨੇ ਭਾਵਨਾ ਵੇਖਦੇ ਹਨ ਤੋ ਸਤਿਗੁਰਾਂ ਨੇ ਬਾਦਸ਼ਾਹ ਅੰਦਰ ਪ੍ਰੀਤ ਵੇਖੀ ਇਹਦੇ ਅੰਦਰ ਦਾ ਪ੍ਰੇਮ ਵੇਖਿਆ
ਸੁਣ ਕਿਰਪਾਲ ਮੁਖ ਮਧੁਰ ਬਖਾਨੀ
ਕਿਰਪਾਲੂ ਸਤਿਗੁਰੂ ਜੀ ਮਿੱਠੇ ਜੇ ਅੰਮ੍ਰਿਤ ਬੋਲ ਬੋਲੇ ਕਹਿਣ ਲੱਗੇ
ਬੱਲੂ ਹਮਰੋ ਹੈ ਜੋ ਆਹਾਰਾ
ਮਹਾਰਾਜ ਜੀ ਕਹਿੰਦੇ ਭਾਈ ਬੱਲੂ ਜਿਹੜਾ ਸਾਡਾ ਪ੍ਰਸ਼ਾਦ ਓਗਰਾ ਬਣਿਆ ਪਿਆ ਹੈ
ਅੰਨ ਹੋ ਜਾਏ ਸੋ ਬਣਿਓ ਜੇ ਤਿਆਰਾ
ਜੇ ਉਹ ਤਿਆਰ ਹੋਇਆ ਤੇ ਜਾਓ ਲੈ ਕੇ ਆਓ
ਗਮਨਿਓ ਸ਼ੀਘਰ ਥਾਰ ਭਰਿਆਨਾ
ਭਾਈ ਬੱਲੂ ਜੀ ਇੱਕ ਵੱਡਾ ਥਾਲ ਓਗਰੇ ਦਾ ਉਹ ਭਰ ਕੇ ਲੈ ਆਏ
ਧਰਿਓ ਸ਼ਾਹ ਹੋ ਕੇ ਅਗਰੇ ਅਖਾਨਾ
ਬਾਦਸ਼ਾਹ ਅਕਬਰ ਦੇ ਸਾਹਮਣੇ ਲਿਆ ਕੇ ਰੱਖਿਆ ਲਓ ਬਾਦਸ਼ਾਹ ਸਲਾਮਤ ਇਹ ਛਕੋ
ਘਰ ਪਖਾਰ ਮੁਖ ਪਾਇਵ ਗ੍ਰਾਸਾ
ਬਾਦਸ਼ਾਹ ਨੇ ਪਹਿਲਾਂ ਹੱਥ ਧੋਏ ਸਤਕਾਰ ਨਾਲ ਵੀ ਗੁਰੂ ਕਾ ਪ੍ਰਸ਼ਾਦ ਹੈ ਹੱਥ ਧੋ ਕੇ ਫਿਰ ਕਹਿੰਦੇ ਉਹ ਕੋਰੀਆਂ ਜਿਹੜੀਆਂ ਓਗਰੇ ਦੀਆਂ ਸਨ ਇਹਨੇ ਆਪਣੇ ਮੂੰਹ ਵਿੱਚ ਪਾਣੀਆਂ ਸ਼ੁਰੂ ਕੀਤੀਆਂ
ਸਵਾਦ ਅਜਾਇਬ ਜਾਨ ਵਿਕਾਸਾ
ਜਦੋਂ ਇੱਕ ਗ੍ਰਾਹੀ ਆਪਣੇ ਮੂੰਹ ਵਿੱਚ ਇੱਕ ਕੋਰੀ ਭਰ ਕੇ ਪਾਈ ਤੇ ਬੜਾ ਅਸਚਰਜ ਸਵਾਦ ਆਇਆ ਐਸਾ ਅਸਚਰਜ ਸਵਾਦ ਆਇਆ ਕਿ ਬਾਦਸ਼ਾਹ ਨੇ ਕਦੇ ਕ ਐਸਾ ਸਵਾਦ ਨਹੀਂ ਸੀ ਚੱਖਿਆ
ਜਿਤ ਕ ਮਧੁਰਤਾ ਉੱਤਮ ਹੈ
ਸੰਸਾਰ ਚ 6 ਰਸਾਂ ਦੇ ਭੋਜਨ ਹੁੰਦੇ ਨੇ ਮਿੱਠੇ ਕਸੈਲੇ ਖੱਟੇ ਸਲੂਣੇ ਤੁਰਸ ਉਹ ਚਰਪਰੇ ਤੋ ਉਹ ਜਿਹੜੇ 6 ਰਸਾਂ ਦੇ ਭੋਜਨ ਹੁੰਦੇ ਉਹਦੇ ਵਿੱਚੋਂ ਇੱਕ ਹੁੰਦੇ ਨੇ ਮਿੱਠੇ ਪੂਰੇ ਸੰਸਾਰ ਭਰ ਵਿੱਚ ਜਿਤਨੇ ਮਿੱਠੇ ਭੋਜਨ ਨੇ ਚਾਹੇ ਉਹ ਮਿੱਠੀ ਖੀਰ ਬਣੇ ਕੜਾਹ ਬਣੇ ਮਿੱਠੇ ਪਕਵਾਨ ਹੋਣ ਜਿਤਨੇ ਵੀ ਮਿੱਠੇ ਮਿਠਾਸ ਨਾਲ ਭੋਜਨ ਬਣੇ ਹੁੰਦੇ ਉਹ ਬਾਦਸ਼ਾਹ ਨੇ ਸਭ ਖਾਧੇ ਹੋਏ ਨੇ ਬਾਦਸ਼ਾਹ ਹੈ ਹਿੰਦੁਸਤਾਨ ਦਾ ਅਕਬਰ ਉਹਦੇ ਕੋਲ ਕੀ ਨਹੀਂ ਸੀ ਬਣਦਾ ਹੋਵੇਗਾ ਰੋਜ਼ ਪਰ ਜਿੰਨੀਆਂ ਮਿੱਠੀਆਂ ਚੀਜ਼ਾਂ ਅੱਜ ਤੱਕ ਖਾਧੀਆਂ ਸਨ ਤੇ ਇਹ ਜਿਹੜੀ ਕੋਰੀ ਇੱਕ ਭਰ ਕੇ ਮੂੰਹ ਵਿੱਚ ਪਾਈ ਹੈ ਇਹਦੀ ਜਿਹੜੀ ਮਿਠਾਸ ਹੈ ਉਹ ਦੁਨੀਆਂ ਦੀਆਂ ਸਭ ਵਸਤੂਆਂ ਮਿੱਠੀਆਂ ਜਿੰਨੀਆਂ ਨੇ ਸਭ ਤੋਂ ਅਧਿਕ ਮਿੱਠੀ ਹੈ ਉਹੋ ਜਿਹਾ ਸਵਾਦ ਇਹੋ ਜਿਹੀ ਮਿਠਾਸ ਦਾ ਰਸ ਦੁਨੀਆਂ ਦੀ ਕਿਸੇ ਮਿੱਠੀ ਵਸਤੂ ਚੋਂ ਬਾਦਸ਼ਾਹ ਨੂੰ ਪਹਿਲੋਂ ਨਹੀਂ ਆਇਆ
ਪ੍ਰਥਮ ਕਵਰ ਮੈਂ ਸਾਧ ਸੋਲ ਹੈ
ਪਹਿਲੀ ਕਵਰੀ ਵਿੱਚ ਜਿਹੜਾ ਪਹਿਲੀ ਕੌਰ ਭਰ ਕੇ ਪਾਈ ਨਾ ਗ੍ਰਾਹੀ ਮੂੰਹ ਚ ਉਹਦੇ ਚ ਮਿਠਾਸ ਆਈ
ਰੁਚ ਜਾਗੀ ਤਬ ਦੂਸਰ ਖਾਵਾ
ਉਹਨੇ ਤਾਂ ਸੋਚਿਆ ਸੀ ਵੀ ਇੱਕੋ ਗ੍ਰਾਹੀ ਖਾਵਾਂਗਾ ਪਰ ਮਨ ਚ ਰੁਚੀ ਜਾਗੀ ਵੀ ਜਦੋਂ ਸਵਾਦੀ ਲੱਗਾ ਪਦਾਰਥ ਕਹਿੰਦਾ ਚਲੋ ਦੂਜੀ ਭਰ ਕੇ ਗ੍ਰਾਹੀ ਖਾਵਾਂ ਜਦੋਂ ਦੂਜੀ ਕੋਰੀ ਭਰ ਕੇ ਮੂੰਹ ਚ ਪਾਈ
ਤੁਰਸ਼ ਸਵਾਦ ਉੱਤਮ ਕੋ ਪਾਵਾ
ਇੱਕੋ ਥਾਲ ਹੈ ਪਹਿਲੀ ਕੋਰੀ ਜਿਹੜੀ ਆ ਮਿੱਠੀ ਹੈ ਜਦੋਂ ਦੂਜੀ ਕੋਰ ਭਰ ਕੇ ਪਾਈ ਤੇ ਉਹ ਖੱਟੀ ਹੈ ਉਹ ਖਟਾਸ ਨਾਲ ਜਿਵੇਂ ਖੱਟੇ ਪਦਾਰਥ ਹੁੰਦੇ ਆ ਨਾ ਉਹ ਖਟਾਸ ਵਾਲੀ ਹੈ
ਬਿਸਮਿਓ ਸ਼ਾਹ ਕਿਆ ਇਹ ਬਾਤ
ਬਾਦਸ਼ਾਹ ਕਹਿੰਦਾ ਥਾਲੀ ਤਾਂ ਇੱਕੋ ਹੀ ਹੈ ਪਕਵਾਨ ਵੀ ਇੱਕੋ ਹੀ ਓਗਰਾ ਹੈ ਇਹ ਨਹੀਂ ਵਿੱਚ ਕੋਈ ਦੂਜੀਆਂ ਤੀਜੀਆਂ ਵੱਖੋ ਵੱਖਰੀਆਂ ਚੀਜ਼ਾਂ ਨੇ ਹੈਰਾਨ ਹੋਇਆ ਵੀ ਪਹਿਲੀ ਮਿੱਠੀ ਕੋਰੀ ਸੀ ਆ ਦੂਜੀ ਖਟਾਸ ਵਾਲੀ ਹੈ
ਦੁਤੀਓ ਰਸ ਹੋਇਸ ਕਿਸ ਭਾਂਤ
ਵੀ ਇੱਕਦਮ ਮਿੱਠੇ ਰਸ ਤੋਂ ਇਹ ਖੱਟਾ ਰਸ ਕਿਵੇਂ ਹੋ ਗਿਆ
ਪਹੁਰ ਤੀਸਰੋ ਪਾਇਸ ਕੋਰ
ਉਹਨੇ ਫਿਰ ਤੀਸਰੀ ਕੋਰ ਭਰੀ ਜਦੋਂ ਤੀਸਰੀ ਕੋਰੀ ਭਰ ਕੇ ਮੂੰਹ ਵਿੱਚ ਪਾਈ
ਸਵਾਦ ਸਲਵਣ ਪਾਏ ਤਬ ਔਰ
ਹੁਣ ਤੀਜੀ ਕੌਰ ਜਦੋਂ ਮੂੰਹ ਵਿੱਚ ਪਾਈ ਤੇ ਉਹ ਸਲੂਣੀ ਹੋ ਗਈ ਵੀ ਇਹ ਸਲੂਣਾ ਕਿਵੇਂ ਹੋ ਗਿਆ ਵੀ ਇਹ ਲੂਣ ਵਾਲੀ ਸਲੂਣੀ ਬਣ ਗਈ ਹੈਰਾਨੀ ਦੇ ਨਾਲ ਕਿਉਂਕਿ ਗੁਰੂ ਸਾਹਿਬ ਜੀ ਦੀ ਖੇਡ ਅਸਚਰਜ ਹੈ ਸਤਿਗੁਰਾਂ ਦੇ ਘਰ ਦੀ ਖੇਡ ਵਿਸਮਾਦ ਹੈ ਇਹ ਬਿਸਮ ਹੈ ਗੁਰੂ ਖਾਲਸਾ ਜੀ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰ ਹੈ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਾਰ ਹੈ ਸਤਿਗੁਰਾਂ ਦੇ ਘਰ ਵਿੱਚ ਵਿਸਮਾਦ ਖੇਡ ਹੈ ਅਸਚਰਜ ਰਚਨਾ ਰਚੀ ਹੋਈ ਹੈ
ਚਤੁਰਤ ਮੈਂ ਪਾਇਸ ਕੋ ਪਾਇਸ
ਕਹਿੰਦੇ ਜਦੋਂ ਚੌਥੀ ਕੋਰੀ ਭਰ ਕੇ ਮੂੰਹ ਵਿੱਚ ਪਾਈ
ਜਿਉਂ ਜਿਉਂ ਅੱਜ ਤਿਉਂ ਤਿਉਂ ਬਿਸਮਾਇਸ
ਤੇ ਚੌਥੀ ਜਿਹੜੀ ਸੀ ਉਹ ਇੱਕਦਮ ਚਰਪਰੀ ਤਿੱਖੀ ਬੜਾ ਹੈਰਾਨ, ਇੱਕਦਮ ਹੈਰਾਨ ਹੋਈ ਜਾਂਦਾ ਬੜੇ ਚਾਹ ਦੇ ਨਾਲ। ਦੂਜੀ ਫਿਰ ਪੰਜਵੀਂ ਫਿਰ ਛੇਵੀਂ ਛੇਵੀਂ, ਜਿੰਨੀਆਂ ਕੋਰੀਆਂ ਮੂੰਹ ਚ ਭਰ ਕੇ ਪਾਉਂਦਾ ਉਹਦਾ ਹੀ ਵੱਖਰਾ ਹੀ ਸਵਾਦ ਆਉਂਦਾ, ਉਹਦਾ ਵੱਖਰਾ ਹੀ ਅਸਚਰਜ ਸਵਾਦ ਵਰਤ ਰਿਹਾ।
ਖੱਟ ਰਸ ਕੇ ਸ਼ੁਭ ਸਵਾਦ ਜੇ ਹੋਏ,
ਛੇ ਰਸਾਂ ਦੇ ਜਿੰਨੇ ਸਵਾਦ ਹੁੰਦੇ ਆ ਨਾ, ਛੇ ਦੇ ਛੇ ਰਸ ਇਹਦੇ ਵਿੱਚੋਂ ਆ ਰਹੇ ਹਨ।
ਅਚਤ ਸ਼ਾਹ ਨੇ ਲੀਨੇ ਸੋਏ,
ਬਾਦਸ਼ਾਹ ਨੇ ਛੇ ਦੇ ਛੇ ਰਸ ਸਤਿਗੁਰਾਂ ਦੇ ਅਲੂਣੇ ਓਗਰੇ ਦੇ ਵਿੱਚੋਂ ਲਏ ਹਨ।
ਜਨਮ ਧਾਰ ਜੋ ਸਵਾਦ ਨਾ ਪਾਇਓ,
ਬਾਦਸ਼ਾਹ ਨੇ ਬਾਦਸ਼ਾਹ ਦੇ ਹਮਾਇਓ ਦੇ ਘਰ ਜੰਮਿਆ ਸੀ, ਜਨਮ ਤੋਂ ਲੈ ਕੇ ਬੜੇ ਬੜੇ ਪਕਵਾਨ ਖਾਧੇ ਨੇ, ਬੜੇ ਬੜੇ ਪਦਾਰਥ, ਬੜੇ ਬੜੇ ਦੂਰ ਦਰੇਡਿਆਂ ਦੇ ਮੇਵੇ ਪੱਖੇ ਨੇ, ਪਰ ਜਨਮ ਤੋਂ ਲੈ ਕੇ ਹੁਣ ਤੱਕ ਦੀ ਉਮਰ ਤੱਕ ਜੋ ਖਾਧਾ ਸੀ, ਜੋ ਹੁਣ ਖਾ ਰਿਹਾ ਓਗਰਾ, ਕਹਿੰਦੇ ਇਹਦੇ ਵਿੱਚ ਜਿਹੜਾ ਸਵਾਦ ਆ ਰਿਹਾ, ਅੱਜ ਤੋਂ ਪਹਿਲਾਂ ਬਥੇਰੇ ਪਦਾਰਥ ਖਾਧੇ ਨੇ, ਕਦੇ ਐਸਾ ਸਵਾਦ ਨਹੀਂ ਸੀ ਆਇਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਤ ਪ੍ਰਸ਼ਾਦ ਦੀ ਕਲਾ ਹੈ।
ਲਵਨ ਵਿਹੀਨ ਓਗਰੋ ਖਾਇਓ,
ਲੂਣ ਤੋਂ ਵਿਹੀਣਾ ਓਗਰਾ ਖਾ ਕੇ ਜਿਹੜਾ ਸਵਾਦ ਆ ਰਿਹਾ, ਉਹ ਸਵਾਦ ਕਦੇ ਬਾਦਸ਼ਾਹ ਨੇ ਪਹਿਲਾਂ ਨਹੀਂ ਸੀ ਮਾਣਿਆ।
ਤ੍ਰਿਪਤ ਸ਼ਾਹ ਕਰ ਬਹੁਰ ਪਖਾਰੇ,
ਬਾਦਸ਼ਾਹ ਨੇ ਉਹ ਸਾਰਾ ਥਾਲ ਹੀ ਨਿਬੇੜ ਦਿੱਤਾ, ਛੱਕ ਗਿਆ ਸਾਰਾ ਹੀ, ਤੇ ਤ੍ਰਿਪਤ ਹੋਣ ਤੋਂ ਬਾਅਦ ਹੱਥ ਧੋਏ, ਪੰਗਤ ਵਿੱਚ ਹੀ ਬਹਿ ਕੇ ਛਕਿਆ।
ਬਿਸਮਤ ਹੋਏ ਕਰ ਜੋਰ ਉਚਾਰੇ,
ਸਤਿਗੁਰਾਂ ਦੇ ਫਿਰ ਕੋਲ ਆਇਆ ਤੇ ਹੈਰਾਨੀ ਨਾਲ ਸਤਿਗੁਰਾਂ ਨੂੰ ਕਹਿਣ ਲੱਗਾ,
ਸਿਫਤ ਆਪ ਕੀ ਕਹੀ ਨਾ ਜਾਏ,
ਮਹਾਰਾਜ ਤੁਹਾਡੀ ਸਿਫਤ ਕਹੀ ਨਹੀਂ ਜਾਂਦੀ, ਕਿਵੇਂ ਕਹਾਂ ਤੁਹਾਡੀ ਵਡਿਆਈ, ਤੁਹਾਡੀ ਉਪਮਾ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਤੁਹਾਡੀ ਉਪਮਾ ਕਿਵੇਂ ਕਵਾਂ, ਕਿਵੇਂ ਵਡਿਆਈ ਕਰਾਂ।
ਆਰਫ ਕਾਮਲ ਸਭ ਸੁਖਦਾਏ,
ਮਹਾਰਾਜ ਤੁਸੀਂ ਆਰਫ ਕਾਮਲ ਹੋ, ਸਰਬ ਸੁਖਾਂ ਦੇ ਦਾਤੇ ਹੋ।
ਜੇਕਰ ਮੇਰੇ ਪਰ ਅਨੁਕੂਲ,
ਮਹਾਰਾਜ ਜੇ ਤੁਸੀਂ ਮੇਰੇ ਤੇ ਰੀਝੇ ਹੋ, ਹੇ ਗੁਰਦੇਵ ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋਏ ਹੋ।
ਹਰਖ ਦੇਹ ਕੁਛ ਕਰੋ ਕਬੂਲ,
ਮਹਾਰਾਜ ਮੈਂ ਖੁਸ਼ੀ ਨਾਲ ਕੁਝ ਦੇਣਾ ਚਾਹੁੰਦਾ, ਤੁਸੀਂ ਕਬੂਲ ਕਰ ਲਓ। ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋ, ਰੀਝੇ ਹੋ, ਤਾਂ ਮੈਂ ਆਪਣੀ ਖੁਸ਼ੀ ਨਾਲ ਤੁਹਾਡੇ ਚਰਨਾਂ ਚ ਕੁਝ ਭੇਟ ਕਰਨਾ ਚਾਹੁੰਦਾ ਹਾਂ, ਤੁਸੀਂ ਕਬੂਲ ਕਰੋ।
ਜੋ ਸੇਵਾ ਤੁਮਰੀ ਹੋਏ ਜਾਏ,
ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਗੁਰੂ ਘਰ ਵਿੱਚ ਕਿਤੇ ਵੀ ਕਿਸੇ ਪ੍ਰਕਾਰ ਦੀ ਕੋਈ ਸੇਵਾ ਹੋਵੇ, ਹੁਕਮ ਕਰੋ ਮਹਾਰਾਜ, ਮੈਂ ਆਪ ਜੀ ਦੇ ਘਰ ਦੀ ਕੀ ਸੇਵਾ ਟਹਿਲ ਕਰ ਸਕਦਾ ਹਾਂ।
ਬਨਹੋ ਸਫਲ ਸ਼ਾਂਤੀ ਮੁਜਿਆਏ,
ਮੈਂ ਜੇ ਕੋਈ ਸੇਵਾ ਕਰ ਸਕਾਂ ਤੁਹਾਡੇ ਘਰ ਦੀ, ਮੈਂ ਇਹ ਸਮਝਾਂਗਾ ਵੀ ਮੇਰਾ ਜੀਵਨ ਸਫਲ ਹੋ ਗਿਆ, ਮੇਰਾ ਜੀਵਨ ਸਕਾਰਥਾ ਹੋ ਗਿਆ, ਮੇਰੇ ਮਨ ਨੂੰ ਸ਼ਾਂਤੀ ਮਿਲੇਗੀ।
ਬਿਕਸ ਪ੍ਰਭੂ ਮੁਖ ਤਾਂ ਸੋ ਕਹੀ,
ਸਤਿਗੁਰੂ ਜੀ ਖੇੜੇ ਚ ਖੇੜੇ ਹੋਏ ਬਾਦਸ਼ਾਹ ਅਕਬਰ ਨੂੰ ਬੇਪਰਵਾਹੀ ਦੇ ਰੰਗ ਚ ਰੰਗੇ ਹੋਏ ਬੋਲੇ,
ਕਿਸੂ ਬਸਤ ਕੀ ਖਾਸ ਨਾ ਰਹੀ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਇੱਥੇ ਸਾਨੂੰ ਕਿਸੇ ਵਸਤੂ ਦੀ ਕੋਈ ਖਵਾਹਿਸ਼ ਨਹੀਂ, ਕੋਈ ਕਾਂਖਾ ਨਹੀਂ, ਕੋਈ ਇੱਛਾ ਨਹੀਂ। ਹਾਂਜੀ,
ਦੀਏ ਗੁਰੂ ਨੇ ਅਤੁੱਟ ਭੰਡਾਰੂ,
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅਤੁੱਟ ਭੰਡਾਰੇ ਦਿੱਤੇ ਨੇ, ਤੂੰ ਦੱਸ ਤੈਨੂੰ ਕੀ ਚਾਹੀਦਾ, ਖਜ਼ਾਨਿਆਂ ਚ ਤੈਨੂੰ ਦੇ ਦਿੰਨੇ ਆ, ਇੱਥੇ ਕੋਈ ਕਮੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਅਤੁੱਟ ਭੰਡਾਰੇ ਭਰੇ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਇੱਥੇ ਕਿਹੜਾ ਕੋਈ ਕਮੀ ਹੈ। ਬਾਦਸ਼ਾਹ ਤੈਨੂੰ ਕੁਝ ਚਾਹੀਦਾ ਤਾਂ ਤੂੰ ਦੱਸ।
ਖਰਚਤ ਖਾਵਤ ਪਾਏ ਨਾ ਪਾਰੂ,
ਇੰਨੇ ਭੰਡਾਰੇ ਗੁਰੂ ਨਾਨਕ ਸਾਹਿਬ ਨੇ ਬਖਸ਼ੇ ਨੇ ਬਾਦਸ਼ਾਹ, ਜਿਹਨੂੰ ਜਿੰਨਾ ਖਰਚੀਏ ਜਿੰਨਾ ਖਾਈਏ ਉਹਦੇ ਚ ਤੋਟਾ ਨਹੀਂ ਆਉਂਦਾ, ਉਹਦੇ ਚ ਕਮੀ ਨਹੀਂ ਆਉਂਦੀ, ਸਗੋਂ ਵਧਦਾ ਚੱਲਿਆ ਜਾਂਦਾ।
ਸ਼ਾਹ ਸਹਿਤ ਉਮਰਾਵਨ ਫੇਰ,
ਜਦੋਂ ਸਤਿਗੁਰਾਂ ਨੇ ਜਵਾਬ ਦੇ ਦਿੱਤਾ, ਬਾਦਸ਼ਾਹ ਨੇ ਸੁਣਿਆ, ਜਿਹੜੇ ਨਾਲ ਉਹਦੇ ਉਮਰਾਵ ਸਨ ਉਹਨਾਂ ਨੇ ਸੁਣਿਆ,
ਬੇਰ ਬੇਰ ਕਹਿ ਕਰੋ ਨਾ ਫੇਰ,
ਫਿਰ ਦੁਬਾਰਾ ਕੋਲੋਂ ਉਮਰਾਵ, ਨਹੀਂ ਮਹਾਰਾਜ ਜੀ ਕੁਝ ਤਾਂ ਪ੍ਰਵਾਨ ਕਰੋ, ਕੁਝ ਸੇਵਾ ਤਾਂ ਦੱਸੋ ਸਾਨੂੰ। ਮਹਾਰਾਜ ਜੀ ਕਹਿੰਦੇ ਕੁਝ ਚਾਹੀਦਾ ਹੀ ਨਹੀਂ, ਇਹਨੂੰ ਕਹਿੰਦੇ ਬੇਪਰਵਾਹ। ਜਿਹਦੇ ਅੱਖਾਂ ਦੇ ਵਿੱਚ ਲਾਲਸਾ ਹੋਵੇਗੀ ਨਾ, ਉਹ ਫਿਰ ਜੀ ਹਜ਼ੂਰ ਵੀ ਕਰੇਗਾ। ਹਾਂਜੀ 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 ਜੀ ਜੀ ਜੀ, ਜਦੋਂ ਇੱਥੇ ਕੋਈ ਲਾਲਸਾ ਹੀ ਨਹੀਂ ਹੈ, ਬੇਪਰਵਾਹੀ ਦੇ ਆਲਮ ਦੇ ਰੰਗ ਚ ਕੀ ਦੇਂਗਾ, ਦੱਸ ਤੈਨੂੰ ਕੀ ਚਾਹੀਦਾ। ਇੱਕ ਵਿਦਵਾਨ ਪੁਰਸ਼ ਨੇ ਆਖਿਆ, ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜੇ ਝੋਲੀਆਂ ਤੱਡ ਕੇ ਮੰਗਦੇ ਨੇ ਮੰਗਤੇ ਵੇਖੇ ਨੇ ਨਾ, ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਚ ਆ ਕੇ ਮੰਗਤੇ ਬਣ ਕੇ ਮੰਗਦੇ ਨੇ, ਉਹ ਗੁਰੂ ਨਾਨਕ ਸਾਹਿਬ ਦੇ ਘਰੋਂ ਮੰਗ ਕੇ ਜਦੋਂ ਬਾਹਰ ਜਾਂਦੇ ਨੇ ਤੇ ਮੰਗਤਿਆਂ ਨੂੰ ਬਾਦਸ਼ਾਹੀਆਂ ਦਿੰਦੇ ਨਜ਼ਰ ਆਉਂਦੇ ਆ।
ਸਤਿ ਸ੍ਰੀ ਅਕਾਲ।
ਗੁਰੂ ਨਾਨਕ ਦੇ ਘਰ ਦੇ ਮੰਗਤੇ ਬਾਦਸ਼ਾਹੀਆਂ ਵੰਡਦੇ ਨਜ਼ਰ ਆਉਂਦੇ ਹਨ, ਜਿਹੜੇ ਗੁਰੂ ਨਾਨਕ ਦੇ ਘਰ ਦੇ ਮੰਗਤੇ ਨੇ। ਬਾਦਸ਼ਾਹ ਅਕਬਰ ਕਹਿੰਦਾ, ਮੈਂ ਆਪਣਾ ਜੀਵਨ ਕਿਵੇਂ ਸਫਲ ਲੋੜਿਆ ਸਮਝਾਂ ਕਿ ਮੇਰਾ ਜੀਵਨ ਸਫਲ ਹੋ ਜਾਏ, ਗੁਰੂ ਸਾਹਿਬ ਮੇਰੇ ਕੋਲੋਂ ਕੋਈ ਭੇਟਾ ਪ੍ਰਵਾਨ ਕਰ ਲੈਣ, ਏਦਾਂ ਬਾਰ ਬਾਰ ਬੇਨਤੀਆਂ ਕਰਦਾ ਹੈ।
ਕੇਤਿਕ ਗ੍ਰਾਮ ਕੋ ਪੱਟਾ ਲਿਖਵਾਇਵ,
ਸਤਿਗੁਰਾਂ ਨੇ ਨਹੀਂ ਆਖਿਆ ਕੁਝ। ਅਖੀਰ ਨੂੰ ਇਹਨੇ ਆਪ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਕੁਝ ਪਿੰਡ 22 ਪਿੰਡ ਉਹਦਾ ਇੱਕ ਪਟਾ, ਅੱਜ ਕੱਲ ਜਿਵੇਂ ਰਜਿਸਟਰੀ ਹੁੰਦੀ ਪਹਿਲੇ ਪਟੇ ਲਿਖੇ ਜਾਂਦੇ ਸੀ, ਇੱਕ ਪਟਾ ਇਹਨੇ 22 ਪਿੰਡਾਂ ਦੀ ਜ਼ਮੀਨ ਦਾ ਲਿਖ ਕੇ ਸਤਿਗੁਰਾਂ ਨੂੰ ਦਿੱਤਾ।
ਸ੍ਰੀ ਸਤਿਗੁਰ ਕੇ ਚਰਨ ਚੜਾਇਵ,
ਮਹਾਰਾਜ ਜੀ ਲੈਂਦੇ ਨੀ ਪਰ ਇਹਨੇ ਬਦੋ ਬਦੀ ਲਿਖ ਕੇ ਪਟਾ ਸਤਿਗੁਰਾਂ ਦੇ ਚਰਨਾਂ ਚ ਚੜਾਇਆ।
ਇਹ ਸਭ ਨਿਰਣਾ ਅੱਗੇ ਕਰ ਹੈ,
ਮਾਂ ਕਵੀ ਜੀ ਕਹਿੰਦੇ ਇਹਦਾ ਨਿਰਣਾ ਅੱਗੇ ਕਰਾਂਗੇ, ਜਿਹੜੀ ਉਹ ਜ਼ਮੀਨ ਦਿੱਤੀ ਇਹਨੇ ਪਟਾ ਲਿਖ ਕੇ ਦਿੱਤਾ ਨਾ, ਅੱਗੇ ਜਦੋਂ ਅੰਮ੍ਰਿਤਸਰ ਸ਼ਹਿਰ ਵਸੇਗਾ। ਉਹ ਕਹਿੰਦੇ ਮਾਂ ਕਵੀ ਜੀ ਉਹਦਾ ਨਿਰਣਾ ਅਗਲੀ ਕਥਾ ਵਿੱਚ ਜਿਹੜੇ ਅੱਗੇ ਪ੍ਰਸੰਗ ਆਉਣਗੇ ਉਹਦੇ ਵਿੱਚ ਕਰਾਂਗੇ।
ਜਹਾਂ ਸੁਧਾਸਰ ਕਥਾ ਉਚਰ ਹੈ,
ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਥਾ ਆਵੇਗੀ ਉਦੋਂ ਇਹ ਸਾਰੀ ਕਥਾ ਵਰਣਨ ਕਰਾਂਗੇ।
ਤੇ ਕਰ ਗਯੋ ਗ੍ਰਾਮ ਸੁਲਤਾਨ,
ਤਾਂ ਬਾਦਸ਼ਾਹ ਅਕਬਰ ਨੇ ਕੁਝ ਪਿੰਡਾਂ ਦੀ ਜ਼ਮੀਨ ਦਾ ਪਟਾ ਲਿਖ ਕੇ ਪਿੰਡ ਲਿਖ ਕੇ ਸਤਿਗੁਰੂ ਜੀ ਨੂੰ ਭੇਟ ਕਰਕੇ ਬਾਦਸ਼ਾਹ ਅਕਬਰ ਸਤਿਗੁਰਾਂ ਕੋਲੋਂ ਵਿਦਾ ਹੋਇਆ।
ਬੈਠੇ ਸ਼ੋਭਤ ਗੁਰ ਭਗਵਾਨ,
ਗੁਰੂ ਭਗਵਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਚ ਸ਼ੋਭਨੀਕ ਹੋ ਰਹੇ ਨੇ।
ਦੋਹਰਾ ਰਾਮਦਾਸ ਹਿਤ ਗ੍ਰਾਮ ਸਭ ਲੀਨ ਗੁਰੂ ਮਹਾਰਾਜ,
ਸਤਿਗੁਰੂ ਜੀ ਨੇ ਫਿਰ ਆਪ ਨਹੀਂ ਸਵੀਕਾਰ ਕੀਤੇ, ਉਹ ਜਿਹੜੇ ਪਿੰਡ ਵੀ ਸਨ ਉਹ ਗੁਰੂ ਰਾਮਦਾਸ ਸਾਹਿਬ ਜੀ ਲਈ ਸਵੀਕਾਰ ਕਰ ਲਏ। ਜਾਣਦੇ ਸਨ ਵੀ ਆਉਣ ਵਾਲੇ ਸਮੇਂ ਵਿੱਚ ਇਹ ਵੀ ਸੇਵਾ ਚ ਲੱਗਣਗੇ। ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਾਲੀ ਜਿੰਨੀ ਜਗ੍ਹਾ ਸੀ ਨਾ, ਜੋ ਬਾਅਦ ਵਿੱਚ ਬਾਬਾ ਜੀ ਉੱਥੇ ਸੇਵਾ ਨਿਭਾਉਂਦੇ ਰਹੇ, ਬਾਦਸ਼ਾਹ ਅਕਬਰ ਨੇ ਗੁਰੂ ਚਰਨਾਂ ਚ ਭੇਟ ਕੀਤੀ। ਲੰਬਾ ਸਭਾ ਉੱਥੇ ਖੇਤੀ ਬਾਬਾ ਬੁੱਢਾ ਸਾਹਿਬ ਜੀ ਕਰਦੇ, ਜਿੰਨੀ ਫਸਲ ਹੁੰਦੀ ਗੁਰੂ ਕੇ ਲੰਗਰਾਂ ਵਿੱਚ ਆਉਂਦੀ। ਤੋਂ ਇਸ ਪ੍ਰਕਾਰ ਸਤਿਗੁਰੂ ਜੀ ਨੇ ਭਵਿੱਖ ਵਿੱਚ ਇਹ ਸਾਰੀ ਸੇਵਾ ਜਿਹੜੀ ਕੰਮ ਆਉਣੀ ਸੀ ਇਹ ਜਾਣ ਕੇ ਅੰਗੀਕਾਰ ਕਰ ਲਏ।
ਜਾਨ ਭਵਿੱਖਿਅਤ ਸਰਬਗਤ ਬਰਦਨ ਜਥਾ ਸਮਾਜ,
ਮਹਾਰਾਜ ਜੀ ਜਾਣਦੇ ਸਨ ਵੀ ਭਵਿੱਖ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਰਾਜ ਸਮਾਜ ਹੋਰ ਵਧਣਾ ਫੁੱਲਣਾ, ਇਸ ਕਰਕੇ ਗੁਰਦੇਵ ਨੇ ਇਹ ਭੇਟਾ ਸਵੀਕਾਰ ਕਰ ਲਈ।
ਚੌਪਈ ਸ਼੍ਰੀ ਸਤਿਗੁਰ ਇਮ ਭਗਤ ਬਿਥਾਰਤ,
ਇਉਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਭਗਤੀ ਦਾ ਵਿਸਥਾਰ ਕਰ ਰਹੇ ਨੇ।
ਬਖਸ਼ਿਸ਼ ਕਰਤ ਦੇਖ ਕਰ ਆਰਤ,
ਜਿਹੜਾ ਕੋਈ ਆਰਤ ਦੁਖੀ ਹੋ ਕੇ ਆਉਂਦਾ ਹੈ ਉਹਦੇ ਤੇ ਸਤਿਗੁਰੂ ਜੀ ਆਪਣੀ ਬਖਸ਼ਿਸ਼ ਕਰਦੇ ਹਨ।
ਛੋਟੀ ਸੁਤਾ ਸੇਵਨਿਤ ਕਰੈ,
ਮਹਾਰਾਜ ਜੀ ਦੀ ਛੋਟੀ ਧੀ ਰਾਣੀ ਸਤਿਕਾਰਯੋਗ ਮਾਤਾ ਭਾਨੀ ਜੀ, ਇਹ ਗੁਰੂ ਅਮਰਦਾਸ ਸਾਹਿਬ ਦੇ ਸਭ ਤੋਂ ਛੋਟੀ ਸਪੁੱਤਰੀ ਸਨ, ਵੱਡੇ ਬੀਬੀ ਦਾਨੀ ਜੀ ਸਨ। ਬੀਬੀ ਭਾਨੀ ਜੀ ਬੜੀ ਸੇਵਾ ਕਰਦੇ ਮਹਾਰਾਜ ਜੀ ਦੇ ਚਰਨਾਂ ਦੀ।
ਲਖੈ ਪ੍ਰਭੂ ਇਮ ਭਾਉ ਸੋ ਧਰੈ,
ਬੀਬੀ ਭਾਨੀ ਜੀ ਗੁਰੂ ਸਾਹਿਬ ਨੂੰ ਪਰਮੇਸ਼ਵਰ ਜਾਣ ਕੇ ਸੇਵਾ ਕਰਦੇ, ਨਹੀਂ ਵੇਖਦੇ ਵੀ ਮੇਰੇ ਪਿਤਾ ਹਨ, ਪਰਮੇਸ਼ਵਰ ਰੂਪ ਜਾਣ ਕੇ ਭਗਵਾਨ ਰੂਪ ਜਾਣ ਕੇ ਸੇਵਾ ਕਰਦੇ ਹਨ।
ਪਿਤ ਕਰਨੈ ਜਾਣੈ ਬਹੁ ਸਿਆਣੀ,
ਪਿਤਾ ਕਰਕੇ ਨਹੀਂ ਜਾਣਦੀ, ਬੜੀ ਸਿਆਣੀ ਹੈ ਬੀਬੀ ਭਾਨੀ। ਸੰਸਾਰ ਭਰ ਵਿੱਚ ਸਭ ਤੋਂ ਵੱਡੇ ਭਾਗਸ਼ਾਲੀ ਬੀਬੀ ਹਨ ਬੀਬੀ ਭਾਨੀ ਜੀ, ਜਿਨ੍ਹਾਂ ਦੇ ਪਤੀ ਪਿਤਾ ਪੁੱਤਰ ਪੋਤਰੇ ਪੜਪੋਤਰੇ ਗੁਰੂ ਹਨ। ਧੰਨ ਬੀਬੀ ਭਾਨੀ ਜੀ, ਜਿਹਨੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਪਿਤਾ ਰੂਪ ਕਰਕੇ ਨਹੀਂ ਜਾਣਦੇ, ਪਰਮੇਸ਼ਵਰ ਰੂਪ ਕਰਕੇ ਜਾਣਦੇ ਨੇ।
ਭਾਉ ਭਗਤ ਕੋ ਤਨ ਜਨ ਭਾਨੀ,
ਕਹਿੰਦੇ ਮਾਨੋ ਪ੍ਰੇਮਾ ਭਗਤੀ ਨੇ ਜਨਮ ਲਿਆ ਬੀਬੀ ਭਾਨੀ ਦੇ ਰੂਪ ਚ, ਮਾਨੋ ਜਿਵੇਂ ਪ੍ਰੇਮਾ ਭਗਤੀ ਹੀ ਜਨਮ ਲੈ ਕੇ ਆਈ ਹੋਵੇ,
ਮਨਹੋ ਕੀਰਤੀ ਰੂਪ ਕਰਿਓ ਹੈ।
ਜਾਂ ਇੱਦਾਂ ਕਹਿ ਲੋ ਵੀ ਜਿਹੜੀ ਪਰਮੇਸ਼ਰ ਦੀ ਕੀਰਤੀ ਆ ਉਹਨੇ ਬੀਬੀ ਭਾਨੀ ਦਾ ਰੂਪ ਧਾਰ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਮੇਸ਼ਰ ਦੀ ਜਿਹੜੀ ਕੀਰਤੀ ਹੈ ਉਹਨੇ ਬੀਬੀ ਭਾਨੀ ਦਾ ਰੂਪ ਧਾਰ ਲਿਆ ਹੋਵੇ।
ਕਹਿ ਰੀ ਰੀ ਸ੍ਰੀ ਨਿਤ ਬੇਸ ਧਰਿਓ ਹੈ।
ਜਾਂ ਇੱਦਾਂ ਕਹਿ ਲੋ ਵੀ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਸ਼ਕਤੀ ਆ ਉਹਨੇ ਰੂਪ ਧਾਰ ਲਿਆ ਸੰਸਾਰ ਵਿੱਚ।
ਵੱਡ ਭਾਗਾ ਪਤ ਬ੍ਰਤਾ ਸੁਸ਼ੀਲਾ,
ਬੜੇ ਵੱਡਿਆਂ ਭਾਗਾਂ ਵਾਲੇ ਨੇ ਬੀਬੀ ਭਾਨੀ ਜੀ, ਪਤ ਬ੍ਰਤਾ ਧਰਮ ਚ ਪਰਪੱਕ ਰਹਿਣ ਵਾਲੇ, ਬੜੇ ਹੀ ਸੁਸ਼ੀਲ ਸੁਭਾਅ ਦੇ ਮਾਲਕ ਨੇ।
ਨਮਰੀ ਭੂਤ ਨਿਤ ਸੁਮਤ ਗਹੀਲਾ,
ਹਰ ਵੇਲੇ ਵਿਨਮਰੀ ਭੂਤ ਚ ਵਿਨਮਰਤਾ ਵਿਚ ਰਹਿੰਦੇ, ਬੜੇ ਸੁਮਤ ਵਾਲੇ ਗੈਰ ਗੰਭੀਰ ਸੁਭਾਅ ਦੇ ਮਾਲਕ ਨੇ।
ਅਪਰ ਨਿਕਟ ਕੋ ਹੋਣ ਨਾ ਪਾਵੇ ਹੈ।
ਬੀਬੀ ਭਾਨੀ ਜੀ ਗੁਰੂ ਸਾਹਿਬ ਦੇ ਕੋਲ ਉਹਨਾਂ ਨੂੰ ਆਉਣ ਦੀ ਆਗਿਆ ਸੀ, ਕੁਝ ਖਾਸ ਸੇਵਕ ਹੀ ਪਾਤਸ਼ਾਹ ਦੇ ਚਰਨਾਂ ਚ ਰਹਿ ਸਕਦੇ, ਉਹਨਾਂ ਚੋ ਬੀਬੀ ਭਾਨੀ ਜੀ ਸਨ।
ਇਹ ਧਰ ਸ਼ਰਧਾ ਸੇਵਕ ਮਾਵ ਹੈ।
ਬੀਬੀ ਭਾਨੀ ਜੀ ਬੜੀ ਸ਼ਰਧਾ ਰੱਖ ਕੇ, ਬੜੀ ਭਾਵਨਾ ਰੱਖ ਕੇ ਹਿਰਦੇ ਚ ਸਤਿਗੁਰੂ ਜੀ ਦੀ ਸੇਵਾ ਕਮਾਉਂਦੇ ਹਨ।
ਜਥਾ ਪ੍ਰਸੰਨ ਹੋਏ ਪਿਤ ਹੇਰ,
ਇਸ ਭਾਵਨਾ ਨਾਲ ਸੇਵਾ ਕਰਦੇ ਵੀ ਪਿਤਾ ਜੀ ਪ੍ਰਸੰਨ ਹੋਣ, ਸਤਿਗੁਰੂ ਜੀ ਰੀਝ ਪੈਣ। ਗੁਰੂ ਕਾ ਸਿੱਖ ਗੁਰੂ ਦੀ ਸੇਵਾ ਕਰਦਾ ਗੁਰੂ ਦੀ ਖੁਸ਼ੀ ਲੈਣ ਲਈ। ਇੱਕ ਗੱਲ ਚੇਤੇ ਰੱਖਿਓ, ਜਿੰਨੇ ਵੀ ਸੇਵਾ ਕਰਦੇ ਹੋ, ਨਿਤਨੇਮ ਕਰਦੇ ਹੋ, ਬਾਣੀ ਪੜ੍ਹਦੇ ਹੋ, ਇਹ ਭਾਵਨਾ ਨਾਲ ਪੜ੍ਹਨੀ ਹੈ ਵੀ ਇਹ ਸੇਵਾ ਇਸ ਬਿਰਤੀ ਨਾਲ ਕਰਨੀ ਵੀ ਅਸੀਂ ਗੁਰੂ ਕੀ ਖੁਸ਼ੀ ਲੈਣੀ ਹੈ। ਅਸੀਂ ਕਹਿੰਦੇ ਜੀ ਫਲਾਣੇ ਨੇ ਤਾਂ ਸਾਡਾ ਸਟੇਜ ਤੇ ਨਾਂ ਨਹੀਂ ਲਿਆ, ਮੈਂ ਇੰਨੀ ਸੇਵਾ ਕੀਤੀ, ਬੰਦਿਆਂ ਦੀ ਦ੍ਰਿਸ਼ਟੀ ਚ ਨਹੀਂ ਵੇਖਣਾ, ਅਸੀਂ ਤਾਂ ਗੁਰੂ ਕੀ ਖੁਸ਼ੀ ਲੈਣੀ ਵੀ ਸਤਿਗੁਰੂ ਜੀ ਰੀਝ ਪੈਣ, ਸਤਿਗੁਰੂ ਜੀ ਮੇਹਰ ਦੇ ਘਰ ਵਿੱਚ ਆ ਜਾਣ। ਬੀਬੀ ਭਾਨੀ ਜੀ ਸੇਵਾ ਕਰਦੇ ਵੀ ਗੁਰੂ ਸਾਹਿਬ ਪ੍ਰਸੰਨ ਹੋ ਜਾਣ, ਸਤਿਗੁਰਾਂ ਦੀ ਰਹਿਮਤ ਪ੍ਰਾਪਤ ਹੋ ਜਾਵੇ।
ਤਥਾ ਕਰੈ ਨਿਤ ਸੇਵ ਬਡੇਰ,
ਉਸੇ ਤਰ੍ਹਾਂ ਸੇਵਾ ਕਰਦੇ ਬੜੀ ਭਾਵਨਾ ਨਾਲ।
ਪਹਿਰ ਰਾਤ ਤੇ ਕਰਹਿ ਸ਼ਨਾਨਾ,
ਬੀਬੀ ਭਾਨੀ ਜੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ, ਇਸ਼ਨਾਨ ਕਰਦੇ।
ਤਬ ਪਹੁੰਚੈ ਦਰਸ਼ਨ ਹਿਤ ਠਾਨਾ,
ਉਦੋਂ ਹੀ ਸਤਿਗੁਰਾਂ ਦੇ ਚਰਨਾਂ ਚ ਆ ਜਾਂਦੇ, ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਚ ਹਾਜ਼ਰ ਹੁੰਦੇ।
ਮਨ ਕਰ ਬੰਧਨ ਕਰਹਿ ਸਦੀਵ,
ਮਨ ਕਰਕੇ ਸਦਾ ਹੀ ਗੁਰੂ ਸਾਹਿਬ ਨੂੰ ਨਮਸਕਾਰਾਂ ਕਰਦੇ, ਉਦਾਂ ਵੀ ਨਮਸਕਾਰ ਕਰਦੇ ਤੇ ਮਨ ਕਰਕੇ ਬਾਰ ਬਾਰ ਹੀ ਬੰਦਨਾ ਕਰਦੇ।
ਪਿਤਾ ਪਰਮੇਸ਼ੁਰ ਜਨ ਹੈ ਜੀਵ,
ਔਰ ਸਤਿਗੁਰੂ ਜੀ ਨੂੰ ਪਿਤਾ ਪਰਮੇਸ਼ਵਰ ਰੂਪ ਕਰਕੇ ਜਾਣਦੇ ਤੇ ਜਿਉਂਦੇ ਨੇ ਮਾਤਾ ਭਾਨੀ ਜੀ, ਗੁਰੂ ਸਾਹਿਬ ਨੂੰ ਪਰਮੇਸ਼ਵਰ ਰੂਪ ਕਰਕੇ ਜਾਣ ਕੇ ਜੀਵਦੇ ਨੇ।
ਬਹੁਰ ਸੇਵ ਹਿਤ ਜਬ ਕਬ ਆਵੇ,
ਜਦੋਂ ਕਦੋਂ ਵੀ ਬੀਬੀ ਭਾਨੀ ਜੀ ਸਤਿਗੁਰੂ ਜੀ ਦੀ ਸੇਵਾ ਵਿੱਚ ਆਉਂਦੇ ਨੇ।
ਭਾਨੀ ਕ੍ਰਿਤ ਗੁਰੂ ਮਨ ਭਾਵੇ,
ਬੀਬੀ ਭਾਨੀ ਜੀ ਵੱਲੋਂ ਕੀਤੀ ਸੇਵਾ ਸਤਿਗੁਰੂ ਜੀ ਨੂੰ ਪਾਉਂਦੀ ਹੈ, ਮਹਾਰਾਜ ਜੀ ਬੜੇ ਖੁਸ਼ ਹੁੰਦੇ ਬੀਬੀ ਭਾਨੀ ਜੀ ਦੀ ਸੇਵਾ ਵੇਖ ਕੇ, ਉਹਨਾਂ ਅੰਦਰ ਸਮਰਪਣ ਭਾਵ ਵੇਖ ਕੇ, ਉਹਨਾਂ ਦੀ ਕਾਲਣਾ ਉਹਨਾਂ ਦੀ ਪ੍ਰੀਤ ਵੇਖ ਕੇ ਸਤਿਗੁਰੂ ਜੀ ਬੜੇ ਹੀ ਪ੍ਰਸੰਨ ਹੁੰਦੇ।
ਇੱਕ ਦਿਨ ਬੈਠੀ ਬਨ ਕੈ ਦੀਨ,
ਇੱਕ ਦਿਨ ਬੀਬੀ ਭਾਨੀ ਨੂੰ ਨਾ ਕਿਸੇ ਸ਼ਰੀਕਣ ਨੇ ਤਾਨਾ ਮਾਰ ਦਿੱਤਾ, ਤਾਨਾ ਇਹ ਮਾਰਿਆ ਵੀ ਤੂੰ ਗੁਰੂ ਦੀ ਪੁੱਤਰੀ ਹੈ, ਤੇਰਾ ਪਤੀ ਗੁਰੂ ਘਰ ਦਾ ਦਮਾਦ ਹੈ, ਤੇ ਤੂੰ ਇਹ ਸਾਦੇ ਜੇ ਬਸਤਰ ਪਾ ਕੇ ਫਿਰਦੀ ਆ, ਕਦੇ ਕੋਈ ਗਹਿਣਾ ਤੇਰੇ ਸਰੀਰ ਤੇ ਨਹੀਂ ਵੇਖਿਆ, ਤੇਰੇ ਤਿੰਨ ਪੁੱਤਰ ਨੇ ਉਹਨਾਂ ਦੇ ਸਰੀਰ ਤੇ ਕਦੇ ਕੋਈ ਆਭੂਸ਼ਣ ਗਹਿਣਾ ਨਹੀਂ ਵੇਖਿਆ, ਵੀ ਤੂੰ ਕਾਹਦੀ ਗੁਰੂ ਪੁੱਤਰੀ। ਇਹ ਤਾਨਾ ਵੀ ਕਿਸੇ ਸ਼ਰੀਕ ਨੇ ਮਾਰਿਆ, ਕੋਈ ਲਾਹੌਰ ਤੋਂ ਆਇਆ ਸੀ, ਤੇ ਸੁਭਾਵਕ ਮਨ ਨੂੰ ਇਹ ਨਹੀਂ ਵੀ ਮੈਂ ਗੁਰੂ ਸਾਹਿਬ ਦੀ ਪੁੱਤਰੀ ਹਾਂ, ਉਹਨੇ ਵੇਖਿਆ ਵੀ ਗੁਰੂ ਸਾਹਿਬ ਦੇ ਨਾਂ ਨੂੰ ਤਾਨਾ ਲੱਗਾ ਬੀਬੀ ਭਾਨੀ ਜੀ ਨੇ, ਵੀ ਤੂੰ ਗੁਰੂ ਸਾਹਿਬ ਤਾਂ ਕਹਿੰਦੇ ਬੜੇ ਦਿਆਲੂ ਨੇ, ਵੀ ਤੂੰ ਉੱਥੇ ਕੰਗਲਿਆਂ ਵਰਗੀ ਜ਼ਿੰਦਗੀ ਬਸਰ ਕਰਦੀ ਹੈ, ਤੇਰੇ ਕੋਲ ਕੋਈ ਗਹਿਣਾ ਭੂਸ਼ਣ ਨਹੀਂ ਹੈ। ਸੁਭਾਵਕ ਹੀ ਮਨ ਚ ਖਿਆਲ ਆ ਗਿਆ ਵੀ ਮੇਰੇ ਪਿਤਾ ਗੁਰੂ ਦੇ ਉੱਤੇ ਕਿੰਤੂ ਕੀਤਾ, ਉਹਨੇ ਮਨ ਚ ਇਹ ਸੰਕਲਪ ਆ ਗਿਆ, ਤੇ ਬੜੇ ਦੀਨ ਜੇ ਹੋ ਕੇ ਬੀਬੀ ਜੀ ਬੈਠੇ ਨੇ।
ਬਿਨਤੀ ਸਹਿਤ ਬੋਲਬੋ ਕੀਨ,
ਸਤਿਗੁਰੂ ਜੀ ਨੇ ਪੁੱਛਿਆ ਅੱਜ ਪੁੱਤਰੀ ਬੜੇ ਫਿਕਰਮੰਦ ਹੈ, ਉਦਾਸ ਹੈ। ਬੀਬੀ ਭਾਨੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਪਿਤ ਜੀ ਵੱਡੇ ਸ਼ਰੀਕ ਹਮਾਰੇ
ਕਹਿਣ ਲੱਗੀ ਪਿਤਾ ਜੀ ਜਿਹੜੇ ਸਾਡੇ ਸ਼ਰੀਕ ਨੇ ਵੱਡੇ
ਅਧਿਕ ਧਨੀ ਗਨ ਹਿਰਦੇ ਹੰਕਾਰੇ
ਉਹਨਾਂ ਦੇ ਘਰ ਵਿਚ ਕੁਝ ਚਾਰ ਛਿੱਲੜ ਦੇ ਧਨ ਦੇ ਉਹ ਬੜੇ ਹੰਕਾਰੇ ਹੋਏ ਨੇ
ਸਰਬ ਸ਼ਰੀਕਨ ਉੱਚਾ ਬੋਲ ਹੈ
ਉਹਨਾਂ ਸ਼ਰੀਕਣਾ ਨੇ ਉੱਚੇ ਬੋਲ ਬੋਲੇ ਹਨ
ਬਸਤਰਨ ਪਹਿਰੈ ਲੇ ਬਹੁ ਮੁੱਲ ਹੈ
ਉਹ ਬੜੇ ਬੜੇ ਕੀਮਤੀ ਬਸਤਰ ਪਹਿਨਦੇ ਨੇ ਗਹਿਣੇ ਪਹਿਨਦੀਆਂ ਨੇ
ਕੰਚਨ ਕੇ ਭੂਖਨ ਬਹੁ ਪਾਵ ਹੈ
ਸੋਨੇ ਦੇ ਬੜੇ ਬੜੇ ਸੁੰਦਰ ਗਹਿਣੇ ਪਾਉਂਦੀਆਂ ਹਨ
ਹਮਕੋ ਤਰਕੈ ਉਰਗਰ ਭਾਵ ਹੈ
ਮੇਰੇ ਤੇ ਕਿੰਤੂ ਕਰਦੀਆਂ ਨੇ ਉਹ ਕਹਿੰਦੀਆਂ ਵੀ ਤੂੰ ਕਾਹਦੀ ਗੁਰੂ ਕੀ ਪੁੱਤਰੀ ਹੈ ਮਹਾਰਾਜ ਜੀ ਮੈਨੂੰ ਕਿਸੇ ਵਾਸ਼ਨਾ ਨੀ ਕਾਮਨਾ ਨੀ ਵੀ ਮੈਨੂੰ ਗਹਿਣੇ ਮਿਲਣ ਪਰ ਮਹਾਰਾਜ ਉਹ ਸ਼ਰੀਕਣਾ ਨੇ ਅੱਜ ਤਾਨਾ ਮਾਰਿਆ ਬੀਬੀ ਜੀ ਨੇ ਇਹ ਨੀ ਕਿਹਾ ਵੀ ਮਹਾਰਾਜ ਮੈਨੂੰ ਸੋਨਾ ਚਾਹੀਦਾ ਬੀਬੀ ਭਾਨੀ ਜੀ ਉਹ ਰਜਾ ਚ ਹੀ ਰਹਿੰਦੇ ਅੱਗੇ ਕਥਾ ਆਵੇਗੀ ਮਹਾਰਾਜ ਜੀ ਨੇ ਆਖਿਆ ਬੇਟਾ ਤੇਰੇ ਪਤੀ ਦੀ ਜ਼ਿੰਦਗੀ ਥੋੜੇ ਦਿਨਾਂ ਦੀ ਹੈ ਕੀ ਕਰੇਗੀ ਤਾਂ ਬੀਬੀ ਭਾਨੀ ਜੀ ਸਫੇਦ ਰੰਗ ਦੇ ਪੁਸ਼ਾਕ ਪਹਿਨ ਕੇ ਨਾ ਸਤਿਗੁਰਾਂ ਕੋਲ ਆ ਕੇ ਬਹਿ ਗਏ ਮਹਾਰਾਜ ਜੋ ਇਹ ਵਿਧਵਾ ਦਾ ਭੇਸ ਹੁੰਦਾ ਇਹ ਬਣਾ ਲਵਾਂਗੀ ਤੁਹਾਡੀ ਰਜਾ ਚ ਰਾਜੀ ਰਹਾਂਗੀ ਉਹ ਤਾਂ ਭਾਣੇ ਚ ਰਹਿਣ ਵਾਲੇ ਨਾ ਵੀ ਭਾਨੀ ਤੇ ਭਾਣੇ ਚ ਰਹਿੰਦੇ ਇਹ ਤਾਂ ਸ਼ਰੀਕਣਾ ਨੇ ਜਦੋਂ ਉੱਚੇ ਬੋਲ ਬੋਲੇ ਤੇ ਮਨ ਚ ਸੁਭਾਵਕ ਉਦਾਸੀ ਜੀ ਆ ਗਈ ਹੈ ਸਤਿਗੁਰੂ ਜੀ ਨੂੰ ਸਾਰਾ ਦੁੱਖ ਬੀਬੀ ਭਾਨੀ ਜੀ ਨੇ ਦੱਸ ਦਿੱਤਾ
ਸੁਣ ਤੈਨੂੰ ਜਾ ਕੇ ਮਨ ਕੀ ਜਾਨ
ਸਤਿਗੁਰੂ ਜੀ ਨੇ ਆਪਣੀ ਧੀ ਰਾਣੀ ਭਾਨੀ ਦੇ ਇਹ ਬੋਲ ਸੁਣੇ
ਬੋਲੇ ਸ਼੍ਰੀ ਸਤਿਗੁਰ ਭਗਵਾਨ
ਸਤਿਗੁਰੂ ਭਗਵਾਨ ਜੀ ਬੋਲੇ
ਸਮੁਖ ਸ਼ਿਲਾ ਇੱਕ ਪਰੀ ਨਿਹਾਰੀ
ਮਹਾਰਾਜ ਜੀ ਕਹਿੰਦੇ ਬੇਟਾ ਉਹ ਵੇਖ ਸਾਹਮਣੇ ਇੱਕ ਪੱਥਰ ਦੀ ਸ਼ਿਲਾ ਇੱਕ ਇੱਟ ਪਈ ਹੋਈ ਹੈ
ਇਚਕ ਹੇਮ ਮੈਂ ਹੋਏ ਸਬਕਾਰੀ
ਧੀ ਰਾਣੀਏ ਵੀ ਉਹ ਜਿਹੜੀ ਇੱਟ ਪਈ ਹੈ ਸਾਹਮਣੇ ਪੱਥਰ ਜੇ ਦੀ ਜੇ ਇੰਨਾ ਕੁ ਸੋਨਾ ਹੋਵੇ ਉਹਨੇ ਕੁ ਨਾਲ ਕੰਮ ਸਰਜੂ ਆਖੋ ਸਾਧਨਾ
ਸ੍ਰੀ ਵਾਹਿਗੁਰੂ
ਉਹ ਇੰਨੀ ਕੁ ਇੱਟ ਦੇ ਨਾਲ ਗਹਿਣੇ ਬਣ ਜਾਣ ਵੀ ਇੱਥੇ ਕਿਹੜੀ ਕਮੀ ਇੱਥੇ ਤੇ ਨਿਗਾਹ ਕਰ ਦੇਣ ਧਰਤੀ ਸੋਨੇ ਦੀ ਹੋ ਜਾਏ ਮਹਾਰਾਜ ਕਹਿੰਦੇ ਉਹ ਸਾਹਮਣੇ ਇੱਟ ਜੀ ਪਈ ਹੋਈ ਪੱਥਰ ਦੀ ਨਾ ਮਹਾਰਾਜ ਕਹਿੰਦੇ ਵੀ ਇੰਨਾ ਕੁ ਹੋਵੇ ਸੋਨਾ ਤੇ ਭਾਨੀ ਪੁੱਤਰ ਇੰਨੇ ਕੁ ਨਾਲ ਗਹਿਣੇ ਬਣ ਜਾਣਗੇ ਤੇਰੇ ਪੁੱਤਰਾਂ ਦੇ ਸਾਹਿਬਜ਼ਾਦਿਆਂ ਦੇ ਇੰਨੇ ਕਿਤੇ ਕੰਮ ਸਰ ਜੂਗਾ ਏਦਾਂ ਮਹਾਰਾਜ ਜੀ ਨੇ ਪੁੱਛਿਆ
ਵਸਤਰ ਵਿਭੂਖਣ ਹੋਏ ਕਿ ਨਾਹੀਂ
ਇਹਦੇ ਗਹਿਣੇ ਜਿਹੜੇ ਤੂੰ ਵਸਤਰ ਕਹਿੰਦੀ ਸ਼ਰੀਕਣਾ ਵਧੀਆ ਪਾਉਂਦੀਆਂ ਨੇ ਵੀ ਓਦਾਂ ਦੇ ਵਸਤਰ ਆ ਜਾਣਗੇ ਇੰਨੇ ਕੁ ਵਿੱਚ ਹਾਂਜੀ
ਜੇ ਕਰ ਬਣੇ ਗਹੋ ਕਰ ਮਾਹੀ
ਜੇ ਬਣ ਜਾਣਗੇ ਤੇ ਜਾ ਫਿਰ ਧੀ ਰਾਣੀਏ ਉਹ ਇੱਟ ਚੁੱਕ ਲੈ ਜਾ ਕੇ ਹਾਂਜੀ
ਪਿਤ ਜੀ ਆਪ ਸਰਬਗਤ ਜਾਣੋ
ਬੀਬੀ ਭਾਨੀ ਨੇ ਹੱਥ ਜੋੜ ਕੇ ਆਖਿਆ ਪਿਤਾ ਜੀ ਤੁਸੀਂ ਸਭ ਕੁਝ ਜਾਣਦੇ ਹੋ
ਸਭ ਬਿਦ ਸਮਰਥ ਚਾਹੋ ਸੁਠਾਨੋ
ਸਰਵ ਪ੍ਰਕਾਰ ਨਾਲ ਸਮਰੱਥ ਜੋ ਚਾਹੇ ਮਰਜ਼ੀ ਕਰ ਸਕਦੇ ਹੋ
ਕਿਮ ਕਹਿ ਸ਼ਿਲਾ ਬਿਲੋ ਕੀ ਜਵੈ
ਏਦਾਂ ਕਹਿ ਕੇ ਜਦੋਂ ਬੀਬੀ ਭਾਨੀ ਨੇ ਉਧਰ ਨਿਗਾਹ ਮਾਰ ਕੇ ਸ਼ਿਲਾ ਵੱਲ ਵੇਖਿਆ ਉਹ ਪੱਥਰ ਦੀ ਇੱਟ ਜਿਹੜੀ ਸੀ ਪਈ ਵੇਖੀ
ਦਮਕਦ ਹੋਈ ਹੇਮ ਕੀ ਸਵੈ
ਇਧਰ ਸਤਿਗੁਰੂ ਜੀ ਨੇ ਨਿਗਾਹ ਕੀਤੀ ਜਦੋਂ ਪਾਤਸ਼ਾਹ ਨੇ ਵੇਖਿਆ ਤੇ ਪੱਥਰ ਦੀ ਜਿਹੜੀ ਉਹ ਇੱਟ ਸੀ ਉਹ ਸੋਨੇ ਵਾਂਗੂ ਚਮਕਣ ਲੱਗ ਗਈ ਸੋਨੇ ਦੀ ਹੋ ਗਈ ਲੋਹੋ ਹੋਇਓ ਲਾਲ ਨਦਰ ਜਦ ਸਤਿਗੁਰ ਧਾਰ ਹੈ ਸਤਿਗੁਰੂ ਜੀ ਤਾਂ ਲੋਹੇ ਤੇ ਨਜ਼ਰ ਕਰ ਦੇਣ ਤੇ ਉਹ ਵੀ ਲਾਲ ਹੋ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਕੱਚੋ ਕੰਚਨ ਪਇਓ ਕੱਚ ਤੋਂ ਕੰਚਨ ਬਣਾ ਦੇਣ ਮਹਾਰਾਜ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਐਸੀ ਹੈ ਕਹਿੰਦੇ ਉਹ ਪੱਥਰ ਦੀ ਜਿਹੜੀ ਇੱਕ ਛੋਟੀ ਜਿਹੀ ਇੱਟ ਸੀ ਨਾ ਉਹ ਸੋਨੇ ਦੀ ਹੋ ਗਈ
ਵਿਦਿਆ ਇਸ ਤੇ ਲੀਨ ਉਠਾਏ
ਪਿਤਾ ਦੀ ਆਗਿਆ ਸੀ ਬੀਬੀ ਭਾਨੀ ਜੀ ਨੇ ਚੁੱਕ ਲਈ
ਨਿਜ ਅਰ ਸੁਤ ਕੋ ਭੁੱਖਣ ਪਾਏ
ਤੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਉਹ ਜਿਹੜੀ ਸੋਨੇ ਦੀ ਇੱਟ ਸੀ ਨਾ ਉਹਦੇ ਗਹਿਣੇ ਬਣਵਾ ਲਏ ਆਪਣੇ ਤਿੰਨੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਂਦੇਵ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਤਿੰਨਾਂ ਪੁੱਤਰਾਂ ਨੂੰ ਬੜੇ ਬੜੇ ਸੋਹਣੇ ਗਹਿਣੇ ਆਭੂਸ਼ਣ ਤੇ ਕੱਪੜੇ ਪਵਾਏ
ਕਹਿਤ ਪਏ ਗੁਰ ਕਰੁਣਾ ਤਾਰ
ਸਤਿਗੁਰੂ ਜੀ ਬੋਲੇ ਕਹਿਣ ਲੱਗੇ
ਹਮ ਤੋ ਰੱਖੈ ਨਹੀਂ ਅਗਾਰ
ਕਹਿਣ ਲੱਗੇ ਬੇਟਾ ਭਾਨੀ ਅਸੀਂ ਤਾਂ ਰੱਖਦੇ ਨੀ ਨਾ ਅਗਲੇ ਦਿਨ ਜੋਗੇ ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਰੱਖਦੇ ਨੀ ਅਗਲੇ ਦਿਨ ਜੋਗੇ ਜਿੰਨਾ ਇੱਕ ਦਿਨ ਚ ਖਰਚ ਹੁੰਦਾ ਲੰਗਰਾਂ ਵਿੱਚ ਓਨਾ ਹੀ ਵਰਤਦੇ ਆ ਨਾ ਮਾਇਆ ਰੱਖੀਏ ਘਰ ਵਿੱਚ ਬਹੁਤੀ ਇੱਕ ਦਿਨ ਤੋਂ ਵੱਧ ਅਗਲੇ ਦਿਨ ਲਈ ਤਾਂ ਕੁਝ ਨੀ ਜੋੜਦੇ ਪਾਣੀ ਵੀ ਡੋਲ ਦੇਈਦਾ ਗਾਗਰਾਂ ਵਿੱਚ ਹਾਂਜੀ
ਹੋਹੇ ਤੁਮਾਰੇ ਐਸ਼ਵਰਜ ਭਾਰੀ
ਪਰ ਬੇਟਾ ਤੁਹਾਡੇ ਘਰ ਚ ਕਮੀ ਨੀ ਰਹੇਗੀ ਬੇਨਤੀ ਖਜ਼ਾਨੇ ਭਰੇ ਰਿਹਾ ਕਰਨਗੇ ਗੁਰੂ ਰਾਮਦਾਸ ਸਾਹਿਬ ਦੇ ਖਜ਼ਾਨੇ ਭਰੇ ਹਨ। ਬੇਅੰਤ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਰੱਖਦੇ ਨੀ ਨਾ, ਹਾਂ ਇਹ ਨੀ ਵੀ ਰੱਖ ਨੀ ਸਕਦੇ। ਮਹਾਰਾਜ ਕਹਿੰਦੇ ਅਸੀਂ ਇਹ ਮਰਿਆਦਾ ਬਣਾਈ ਵੀ ਇੱਕੋ ਦਿਨ ਦਾ ਹੀ ਰੱਖਣਾ, ਪਰ ਤੁਹਾਡੇ ਘਰ ਚ ਨੀ ਕਮੀ ਰਹਿਣੀ। ਹਾਂਜੀ,
ਜਾਚਿਓ ਜਾਂ ਤੇ ਲਿਹੋ ਅਗਾਰੀ,
ਤੇ ਤੁਸੀਂ ਮੰਗਿਆ ਤਾਂ ਨਹੀਂ ਹੈ ਪਰ ਅਸੀਂ ਤੁਹਾਨੂੰ ਪਹਿਲਾਂ ਹੀ ਬਖਸ਼ ਦਿੰਦੇ ਹਾਂ, ਪਹਿਲਾਂ ਹੀ ਬਿਨਾਂ ਮੰਗੇ ਹੀ ਬਖਸ਼ ਦਿੰਦੇ ਹਾਂ।
ਜਿਉਂ ਜਿਉਂ ਪਿਤ ਬੋਲਤ ਅਨੁਕੂਲ,
ਜਿਵੇਂ ਸਤਿਗੁਰੂ ਜੀ ਬਚਨ ਕਰ ਰਹੇ ਨੇ
ਤਿਉਂ ਤਿਉਂ ਭਾਨੀ ਹੋਏ ਸੁਖ ਮੂਲ,
ਤਿਵੇਂ ਤਿਵੇਂ ਬੀਬੀ ਭਾਨੀ ਜੀ ਹੋਰ ਸੁਖੀ ਹੋਈ ਜਾਂਦੇ, ਮਨ ਹੋਰ ਆਨੰਦ ਨਾਲ ਭਰੀ ਜਾਂਦਾ।
ਰਹੇ ਨਮਰ ਬਹੁ ਸੇਵ ਕਮਾ ਰਹੇ,
ਬੜੇ ਬਨਿਮਰ ਹੋ ਕੇ ਸੇਵਾ ਕਰਦੇ ਬੀਬੀ ਭਾਨੀ ਜੀ,
ਅਨੁਸਾਰੀ ਹੋਏ ਸਧਾਰ ਜਾਵ ਹੈ,
ਸਤਿਗੁਰਾਂ ਦੇ ਅਨੁਸਾਰੀ ਹੋ ਕੇ ਮਹਾਰਾਜ ਜੀ ਨੂੰ ਪ੍ਰਸੰਨ ਕਰਦੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ